दोहेरा निहंग कहावै सो पुरुष दुख सुख मने न अंग जिम दुख सुख देई ना मने उस कहें विदेही चंग।
वाहिगुरु जी का खालसा वाहिगुरु जी की फतेह। परम सत्कार ते सन्मान योग गुरु का खास रूप गुरु खालसा साध संगत सतगुरु गरीब नवाज धन धन श्री गुरु ग्रंथ साहिब जी महाराज जी दे पावन पवित्र चरणा विच संध्या वेले दे सजे हुए दीवाना च हाजरियां भर के अपने जीवन दियां घड़ियां और सवास गुरु लेखे लाउंदियां सफला कर रहे। गुरु पंथ का इतिहास बहुत ही प्यार सत्कार ते श्रद्धा सहित सरवण कर रहे। खालसा पंथ दो हिस्सों विच बुढ़ा दल इधर मालवे के इलाके विच करनाल जींद रोहतक हांसी हिसार का इलाका इधर सारे मालवे का इलाका अपने जेर किया अधीन किया है और तरने दल ने उधर लाहौर वाले पासे जाके कब्जा किया है। इत्थे भाई रतन सिंह जी ने एक महान हठी तपी सूरमे जपी तपी सिंह बाबा गुरबख्श सिंह जी निहंग उन्हां दी साखी का वेरवा दिता है कि बाबा गुरबख्श सिंह जी निहंग जो सर्वलोह नाल प्यार करते ने शरीर ते सर्वलोह दे शस्त्र धारण करते ने सर्वलोह दा ही चंद तोड़ा चक्कर अपने सीस ते सजाउंदे ने और बड़ी उच्ची अवस्था दे मालक ने। बाबा गुरबख्श सिंह जी ने अबदाली दी फौज नाल टाकरा करदिआं जिवें शहीदी प्राप्त कीती है जिन्हां दा शहीदी स्थान श्री अकाल तख्त साहब दे पिछले पासे अज भी सुशोभित है बनिया होया उन्हां दे पावन प्रसंग नूं भाई रतन सिंह जी लिख रहे ने। आओ मन विरतियां एकाग्र करिए एकाग्रता बनाउण वास्ते सबू शहीदां दा ध्यान अपने हिरदयां च धारण करदे होया समस्त शहीद सिंघां दे चरणां विच अपनी हाजरी लवाउंदे होए आखिए जी सतनाम श्री
वाहिगुरु साहिब जीओ।
सतनाम श्री
वाहिगुरु साहिब जीओ। दोहेरा निहंग कहावै सो पुरुष दुख सुख मने नायंग।
एक निहंग सिंह दी परिभाषा की है वो बाबा गुरबख्श सिंह जी निहंग दे शरीर दे विचों उन्हां दे रहनी बहनी विचों उन्हां दे आदर्श विचों नजर आउंदी। निहंग दी परिभाषा दसदिआं कहिंदे कि निहंग सिंह वह पुरख कहाउंदा है जिहड़ा दुख ते सुख दोनां नूं अपने अंग ते ना मन्ने भाव दुख और सुख विच दोनां विच अपनी इको जी एक समान बिरती रखे ओनू निहंग सिंह कहिंदे हन।
जिम दुख सुख देही ना मने उस कहें विदेही चंग।
जिवें वह अपने तन ते दुख ते सुख नू ना मने उस नू बदेही कहिंदे हन। वह निहंग सिंह बदेही हुंदा है वह देह विच हुंदा होया भी देह तो मुक्त हुंदा है।
अठी जतियो जप तपी दाता पूरा सूर।
बाबा गुरबख्श सिंह जी निहंग जो हठी भी ने तपी भी ने जपी भी ने। खालसा जी निहंग सिंह दे अंदर हठ भी हुंदा ਅੱਜ ਵੀ ਦਲਾਂ ਪੰਥਾਂ ਦੇ ਵਿੱਚ ਸਿੰਘ ਹਾਲਾਂਕਿ ਸਭ ਸੁੱਖ ਰਹਿਣੇ ਹਨ ਪਰ ਉਹ ਅੱਜ ਵੀ ਘੋੜਿਆਂ ਦੇ ਕਾਠੀਆਂ ਤੇ ਘੋੜਿਆਂ ਦੀ ਲਿੱਦ ਦੇ ਵਿੱਚ ਨੇੜੇ ਹੀ ਉਹਨਾਂ ਦਾ ਆਸਣ ਹੁੰਦਾ ਉੱਥੇ ਹੀ ਮੱਛਰ ਭਾਵੇਂ ਅੱਤ ਦੀ ਗਰਮੀ ਹੋਵੇ ਤੇ ਭਾਵੇਂ ਅੱਤ ਦੀ ਸਰਦੀ ਹੋਵੇ ਨੀਲੇ ਆਕਾਸ਼ ਥੱਲੇ ਹੀ ਰਹਿਣਾ ਬਾਰਾਂ ਮਹੀਨੇ ਇਹ ਹੱਠ ਦੀ ਬਿਰਤੀ ਹੈ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਹੱਠੀ ਵੀ ਨੇ ਤਪੀ ਵੀ ਨੇ ਔਰ ਜਤੀ ਵੀ ਹਨ
ਆਵੇ ਪਾਸਦਾਰ ਤੇ ਵੋ ਰਹਿ ਆਪ ਮਗਰੂਰ
ਵੱਡੇ ਵੱਡੇ ਸਰਦਾਰ ਚੌਧਰੀ ਨਵਾਬ ਆਉਂਦੇ ਨੇ ਬਾਬਾ ਗੁਰਬਖਸ਼ ਸਿੰਘ ਜੀ ਕੋਲ ਪਰ ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਆਨੰਦ ਚ ਮਗਰੂਰ ਰਹਿੰਦੇ ਨੇ ਕੋਈ ਸਰਦਾਰ ਆਉਂਦਾ ਕੋਈ ਜਰਨੈਲ ਆਉਂਦਾ ਕੋਈ ਨਵਾਬ ਆਉਂਦਾ ਕਿਸੇ ਦੀ ਪਰਵਾਹ ਨਹੀਂ ਕਰਦੇ ਆਪਣੇ ਆਨੰਦ ਵਿਚ ਮਗਰੂਰ ਰਹਿੰਦੇ ਹਨ
ਜਹਾਂ ਯੁੱਧ ਕੀ ਜਾਗਾ ਹੋਏ ਮਰਨੇ ਕਹਿ ਡਰ ਟਰੈ ਨ ਸੋਏ
ਬਾਬਾ ਗੁਰਬਖਸ਼ ਸਿੰਘ ਜੀ ਸੁਣਦੇ ਨੇ ਜਿੱਥੇ ਯੁੱਧ ਦੀ ਜਗ੍ਹਾ ਇਹਨਾਂ ਨੂੰ ਪਤਾ ਲੱਗਦਾ ਕਿ ਫਲਾਣੀ ਥਾਂ ਤੇ ਯੁੱਧ ਹੋਣਾ ਜੰਗ ਹੋਣਾ ਮਰਨ ਤੋਂ ਨਹੀਂ ਡਰਦੇ ਉਸ ਜਗ੍ਹਾ ਤੇ ਜਾ ਪਹੁੰਚਦੇ ਜਿੱਥੇ ਵੀ ਕਿਤੇ ਪੰਥ ਦਾ ਭੇੜ ਹੁੰਦਾ ਦੁਸ਼ਮਣਾਂ ਦੇ ਨਾਲ ਖਾਲਸੇ ਦਾ ਜੰਗ ਹੁੰਦਾ ਉੱਥੇ ਬਾਬਾ ਗੁਰਬਖਸ਼ ਸਿੰਘ ਜੀ ਜਾ ਪਹੁੰਚਦੇ ਨੇ ਮੌਤ ਦਾ ਖੌਫ ਮੌਤ ਦਾ ਡਰ ਨਹੀਂ ਰੱਖਦੇ
ਜਹਾਂ ਪੰਥ ਪੈ ਬੜ ਪਵੇ ਪੀਰ
ਜੇ ਪੰਥ ਦੇ ਉੱਤੇ ਕੋਈ ਔਖਾ ਸਮਾਂ ਆ ਜਾਂਦਾ ਖਾਲਸੇ ਪੰਥ ਦੇ ਉੱਤੇ ਕੋਈ ਭੀੜਾ ਆ ਜਾਂਦੀ
ਹੈ ਆਪ ਜਾਏ ਤਾਂ ਸਰੀਰ
ਆਪਣਾ ਸਰੀਰ ਪਹਿਲਾਂ ਅੱਗੇ ਜਾ ਕੇ ਡਾਉਂਦੇ ਬਾਬਾ ਗੁਰਬਖਸ਼ ਸਿੰਘ ਜੀ ਜੇ ਪੰਥ ਦੇ ਉੱਤੇ ਕਿਤੇ ਭੀੜ ਦਾ ਸਮਾਂ ਆਉਂਦਾ ਤੇ ਸਭ ਤੋਂ ਮੂਹਰੇ ਹੋ ਕੇ ਪੰਥ ਦੇ ਅੱਗੇ ਹੋ ਕੇ ਉਸ ਮੁਸੀਬਤ ਨੂੰ ਆਪਣੇ ਤਨ ਤੇ ਚੱਲਦੇ ਹਨ
ਜਹਾਂ ਯੁੱਧ ਕੀ ਜਾਗਾ ਹੋਏ ਫਰ ਨਿਸ਼ਾਨ ਆਪੇ ਅੱਗੇ ਹੋਏ
ਥਾਂ ਤੇ ਜੰਗ ਦਾ ਮੈਦਾਨ ਗਰਮ ਹੁੰਦਾ ਨਾ ਜਿੱਥੇ ਵੀ ਯੁੱਧ ਹੁੰਦਾ ਖਾਲਸੇ ਦਾ ਦੁਸ਼ਮਣਾਂ ਨਾਲ ਬਾਬਾ ਗੁਰਬਖਸ਼ ਸਿੰਘ ਜੀ ਨਿਸ਼ਾਨ ਸਾਹਿਬ ਲੈ ਕੇ ਸਭ ਤੋਂ ਮੂਹਰੇ ਅੱਗੇ ਜਾ ਕੇ ਖਲੋਂਦੇ ਦੁਸ਼ਮਣ ਦੇ ਸਾਹਮਣੇ ਜਾ ਕੇ ਅੱਗੇ ਨਿਸ਼ਾਨ ਲੈ ਕੇ ਖਲੋਂਦੇ ਹਨ
ਸਾਥ ਨਗਾਰਾ ਘੁਰਦਾ ਜਾਵੇ
ਔਰ ਇਹਨਾਂ ਦੇ ਨਾਲ ਨਾਲ ਨਗਾਰਾ ਜਿਹੜਾ ਹੈ ਉਹ ਵੱਜਦਾ ਜਾਂਦਾ ਹੈ
ਜਾਏ ਲੜਾਈ ਮੂਹਰੇ ਪਾਵੇ
ਸਭ ਤੋਂ ਮੂਹਰੇ ਹੋ ਕੇ ਬਾਬਾ ਗੁਰਬਖਸ਼ ਸਿੰਘ ਜੀ ਜੁਝਾਰੂ ਸੂਰਮਿਆਂ ਵਾਂਗੂ ਸਭ ਤੋਂ ਅੱਗੇ ਹੋ ਕੇ ਦੁਸ਼ਮਣ ਨਾਲ ਲੋਹਾ ਲੈ ਕੇ ਲੜਦੇ ਹਨ
ਭੇਸ ਜੋ ਸ਼ਹੀਦ ਮਨੀ ਸਿੰਘ ਭਾਏ ਉਹਨੇ ਹੱਥ ਦੀ ਪੌਲ ਪਿਲਾਏ
ਸਤਨਾਮ
ਸ੍ਰੀ ਵਾਹਿਗੁਰੂ
ਬਾਬਾ ਗੁਰਬਖਸ਼ ਸਿੰਘ ਜੀ ਦੇ ਅੰਦਰ ਪੰਥ ਦੇ ਪ੍ਰਤੀ ਜਿਹੜਾ ਇਹ ਪਿਆਰ ਹੈ ਨਾ ਇਹ ਉਹਨਾਂ ਨੂੰ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਪ੍ਰਾਪਤ ਹੋਇਆ ਸ਼ਹੀਦ ਭਾਈ ਮਨੀ ਸਿੰਘ ਜੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਬੰਦ ਬੰਦ ਕਟਾ ਕੇ ਆਪਣਾ ਆਪਾ ਕੁਰਬਾਨ ਕਰਕੇ ਗਏ ਨੇ ਭਾਈ ਮਨੀ ਸਿੰਘ ਜੀ ਪਾਸੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਖੰਡੇ ਦੀ ਪੌਲ ਲਈ ਸੀ ਉਹਨਾਂ ਕੋਲੋਂ ਅੰਮ੍ਰਿਤ ਛਕਿਆ ਸੀ ਔਰ ਵਿਦਿਆ ਵੀ ਉਹਨਾਂ ਕੋਲੋਂ ਪੜ੍ਹੇ ਸਨ ਬਾਬਾ ਗੁਰਬਖਸ਼ ਸਿੰਘ ਜੀ ਮਹਾਨ ਵਿਦਵਾਨ ਵੀ ਸੀ ਗੁਰਮਤ ਦੇ ਗੁਰਬਾਣੀ ਦੇ ਗੁਰ ਇਤਿਹਾਸ ਦੇ ਮਹਾਨ ਵਿਦਵਾਨ ਵੀ ਸਨ ਤੋ ਭਾਈ ਮਨੀ ਸਿੰਘ ਜੀ ਦੇ ਪਾਸੋਂ ਇਹਨਾਂ ਨੇ ਖੰਡੇ ਦੀ ਪੌਲ ਛਕੀ ਹੋਈ ਸੀ
ਖੇਮ ਕਰਨ ਢਿਗਲੀਲ ਸੁਨਾਮ
ਖੇਮ ਕਰਨ ਜ਼ਿਲ੍ਹੇ ਦੇ ਲਾਗੇ ਖਾਲਸਾ ਜੀ ਇੱਕ ਪਿੰਡ ਹੈ ਲੀਲ ਉਸ ਪਿੰਡ ਦੇ ਰਹਿਣ ਵਾਲੇ ਸਨ ਬਾਬਾ ਗੁਰਬਖਸ਼ ਸਿੰਘ ਜੀ ਉਸ ਪਿੰਡ ਦੇ ਜੰਮਪਲ ਸਨ
ਸ੍ਰੀ
ਅੰਮ੍ਰਿਤਸਰ ਸਾਹਿਬ ਦੇ ਨੇੜੇ ਖੇਮ ਕਰਨ ਦੇ ਨੇੜੇ ਲੀਲ ਪਿੰਡ ਦੇ ਵਿੱਚ ਮਾਝੇ ਦੇ ਇਲਾਕੇ ਦੇ ਵਿੱਚ ਉਸ ਪਿੰਡ ਦੇ ਵਸ਼ਿੰਦੇ ਸਨ ਉਥੋਂ ਦੇ ਰਹਿਣ ਵਾਲੇ ਸਨ
ਗੋਹੇਰਾ ਪਹਿਲੋਂ ਡੇਰਾ ਉਸ ਤੁਰੇ ਪਾਛੇ ਔਰ ਤੁਰਾਏ
ਬਾਬਾ ਗੁਰਬਖਸ਼ ਸਿੰਘ ਜੀ ਦਲ ਦੇ ਨਾਲ ਵੀ ਖਾਲਸੇ ਦੇ ਨਾਲ ਵੀ ਰਹੇ ਨੇ ਤੇ ਸਭ ਤੋਂ ਪਹਿਲਾਂ ਬਾਬਾ ਗੁਰਬਖਸ਼ ਸਿੰਘ ਜੀ ਦਾ ਡੇਰਾ ਅੱਗੇ ਟੁਰਦਾ ਹੈ ਬਾਕੀ ਸਭ ਇਹਨਾਂ ਦੇ ਪਿੱਛੇ ਚੱਲਦੇ ਹਨ
ਜਹਾਂ ਸੁਚੰਡਾ ਗੱਡ ਖੜੋ ਖਾਲਸੋ ਹੁਆ ਖੜਾਏ
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਜਿੱਥੇ ਜਾ ਕੇ ਆਪਣਾ ਨਿਸ਼ਾਨ ਗੱਡ ਦਿੰਦੇ ਨੇ ਸਾਰਾ ਖਾਲਸਾ ਉੱਥੇ ਆ ਕੇ ਇਹਨਾਂ ਦੇ ਨਾਲ ਖਲੋਂਦਾ ਹੈ
ਜੋ ਪਏ ਅੰਮ੍ਰਿਤਸਰ ਸਨਮੁਖ ਦਰਬਾਰ
ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਨਮੁਖ ਸਾਹਮਣੇ
ਕਾਲ ਬੁੰਗੇ ਬਹਿ ਤਖਤ ਮਜਾ
ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਖਤ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਬੈਠਦੇ ਹਨ
ਸਿਰੋਂ ਪਰੇ ਉਸ ਡੇਰਾ ਰਹੇ
ਸ੍ਰੀ ਅਕਾਲ ਤਖਤ ਸਾਹਿਬ ਤੇ ਰਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਸਿਰ ਤੋਂ ਪਰੇ ਆਪਣਾ ਡੇਰਾ ਰੱਖਦੇ ਨੇ ਸਿਰ ਦੀ ਪਰਵਾਹ ਨਹੀਂ ਕਰਦੇ ਸਿਰ ਤੋਂ ਪਰੇ ਆਪਣਾ ਡੇਰਾ ਰੱਖਦੇ ਹਨ
ਅਕਾਲ ਅਕਾਲ ਪ੍ਰਮੁੱਖ ਤੇ
ਬਾਬਾ ਗੁਰਬਖਸ਼ ਸਿੰਘ ਜੀ ਹਰ ਵਕਤ ਆਪਣੀ ਰਸਨਾ ਤੋਂ ਅਕਾਲ ਅਕਾਲ ਸਤਿ ਸ੍ਰੀ ਅਕਾਲ ਇਹ ਸ਼ਬਦ ਏ ਜਕਾਰਾ ਆਪਣੀ ਰਸਨਾ ਤੋਂ ਬੋਲਦੇ ਉਚਾਰਦੇ ਹਨ
ਸੁਣੋ ਉਸੇ ਜੋ ਪੁਰਖ ਕਮਾਇਓ
ਇਹੋ ਜੇ ਮਹਾਨ ਸ਼ਹੀਦ ਮਹਾਨ ਜਰਨੈਲ ਮਹਾਨ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਨੇ ਜਿਵੇਂ ਪੌਰਖ ਕਮਾਇਆ ਜਿਵੇਂ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕੀਤੀ ਹੈ ਖਾਲਸਾ ਜੀ ਹੁਣ ਆਪ ਸਮੂਹ ਖਾਲਸਾ ਪੰਥ ਬਾਬਾ ਗੁਰਬਖਸ਼ ਸਿੰਘ ਜੀ ਦੇ ਉਸ ਪੌਰਖ ਦੀ ਕਥਾ ਸਰਵਣ ਕਰੋ
ਸੀਸ ਲਾਏ ਜਿਮ ਗਿਲ ਜੋ ਗਲਾਇਓ
ਜਿਵੇਂ ਇਹਨਾਂ ਨੇ ਆਪਣਾ ਸੀਸ ਲਾ ਕੇ ਗਿਲਦਿਆਂ ਨੂੰ ਗਾਲਿਆ ਸਮੂਹ ਗਿਲਦਿਆਂ ਨੂੰ ਨਾਸ ਕਰਕੇ ਖਤਮ ਕੀਤਾ ਹੈ
ਗਿਲ ਜੋ ਆਇਓ ਜਿਮ ਉਤਬਾ
ਜਿਵੇਂ ਗਿਲਜੇ ਆਏ ਸਨ ਅਬਦਾਲੀ ਦੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੜ ਕੇ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਇਹਨਾਂ ਦਾ ਟਾਕਰਾ ਕੀਤਾ ਸਾਰਾ ਵੇਰਵਾ ਬਾਬਾ ਗੁਰਬਖਸ਼ ਸਿੰਘ ਜੀ ਨੇ ਜਿਵੇਂ ਜਿਵੇਂ ਸ਼ਹੀਦੀ ਪਾਈ ਅਬਦਾਲੀ ਦੀ ਫੌਜ ਦਾ ਗਿਲਜਿਆਂ ਦਾ ਮੁਕਾਬਲਾ ਕੀਤਾ ਉਹ ਸਾਰਾ ਵੇਰਵਾ ਉਹ ਸਾਰਾ ਪ੍ਰਸੰਗ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਲਿਖਦਾ ਹਾਂ
ਸੂਰਜ ਮਲ ਭਰਤਪੁਰੀਓ ਸਰਦਾਰ
ਖਾਲਸਾ ਜੀ ਭਰਤਪੁਰੇ ਦਾ ਰਹਿਣ ਵਾਲਾ ਇੱਕ ਸਰਦਾਰ ਸੀ ਸੂਰਜ ਮਲ
ਲਿਓ ਆਗਰੋ ਜਿੰਥੋ ਮਾਰ
ਇਹਨੇ ਆਗਰੇ ਦਾ ਇਲਾਕਾ ਮਾਰ ਲਿਆ ਸੀ ਆਗਰੇ ਦੇ ਉੱਤੇ ਸੂਰਜ ਮਲ ਨੇ ਕਬਜ਼ਾ ਕਰ ਲਿਆ ਸੀ
ਦੋਰਾ ਭੋਰਾ ਜਿਨ ਲਿਓ ਲੁੱਟ
ਦੋਰਾ ਭੋਰਾ ਨਾਮ ਦੇ ਦੋ ਘੋੜੇ ਸਨ ਉਹ ਵੀ ਇਹਨੇ ਲੁੱਟ ਲਏ ਸਨ ਬੜੇ ਕੀਮਤੀ ਸਨ
ਖਜ਼ਾਨਿਓਂ ਤਲਾਕ ਉਹ ਪਿੱਛੋਂ ਲਿਓ ਪੂਟ
ਔਰ ਖਜ਼ਾਨੇ ਨਾਲੋਂ ਇਹ ਸਾਰੀਆਂ ਚੀਜ਼ਾਂ ਇਹਨੇ ਵੱਖਰੀਆਂ ਕਰ ਲਈਆਂ ਸਨ ਤੇ ਬਾਅਦ ਵਿਚ ਸਾਰਾ ਕੁਝ ਆਪਣੇ ਅਧੀਨ ਕਰ ਲਿਆ ਸੀ
ਸੋ ਗੱਡੋ ਉਹ ਛਿਪਾਏ ਤੁਰਾਇਓ ਤੋ ਵੀ ਉਸ ਕਾ ਅੰਤ ਨਾ ਪਾਇਓ
ਤਕਰੀਬਨ 100 ਗੱਡਾ ਸੀ ਖਜ਼ਾਨੇ ਨਾਲ ਭਰਿਆ ਹੋਇਆ ਜੋ ਸੂਰਜ ਮਲ ਨੇ ਛੁਪਾ ਕੇ ਆਪਣੇ ਅਧੀਨ ਕਰਕੇ ਅਬਦਾਲੀ ਦੀਆਂ ਅੱਖਾਂ ਤੋਂ ਓਹਲੇ ਕਰਕੇ ਬਚਾ ਲਿਆ ਸੀ
ਤੋ ਵੀ ਉਸ ਕਾ ਅੰਤ ਨਾ ਪਾਇਓ
ਫਿਰ ਵੀ ਉਹਦਾ ਅੰਤ ਨਹੀਂ ਪਾਇਆ ਗਿਆ ਇਤਨਾ ਖਜ਼ਾਨਾ ਲੈ ਕੇ
ਨਜੀਬੇ ਰੋਹੇਲੇ ਸਿਓ ਵੋ ਲੜਿਓ
ਔਰ ਇਹ ਨਜੀਬ ਰੋਹੇਲੇ ਦੇ ਨਾਲ ਵੀ ਲੜਿਆ ਸੂਰਜ ਮਲ ਨੇ ਇਹਦੇ ਨਾਲ ਵੀ ਲੜਾਈ ਕੀਤੀ
ਕਿਸੇ ਤੌਰ ਸੂਰਜ ਮਲ ਮਰਿਓ
ਔਰ ਕਿਸੇ ਤੌਰ ਕਿਸੇ ਵਿਧੀ ਦੇ ਨਾਲ ਸੂਰਜ ਮਲ ਵੀ ਆਖਿਰਕਾਰ ਮਰ ਬੁੱਕ ਗਿਆ
ਦੋਏਰਾ ਤਿਸੈ ਪੁੱਤਰ ਲੀਨ ਬੈਰ ਪਿਤ ਇਹਦਾ
ਜਿਹੜਾ ਪੁੱਤਰ ਸੀ ਸੂਰਜ ਮਲ ਦਾ ਇਹਦੇ ਆਪਣੇ ਪਿਓ ਦਾ ਵੈਰ ਲੈਣ ਵਾਸਤੇ ਆਪਣੇ ਕੋਲ ਫੌਜ ਰੱਖ ਲਈ ਕਿ ਮੈਂ ਆਪਣੇ ਪਿਓ ਦੀ ਮੌਤ ਦਾ ਬਦਲਾ ਇਹਨਾਂ ਰੋਹੇਲਿਆਂ ਕੋਲੋਂ ਲੈਣਾ ਹੈ
ਮਰਹੱਟੇ ਫਿਰੰਗੇ ਰਾਜਪੂਤ ਨਿਤ ਦੀਏ ਟਕਾ ਲੱਖ ਤੀਨ
ਇਹਨੇ 3 ਲੱਖ ਟਕਾ ਦੇਣਾ ਕਰਕੇ ਮਰਹੱਟੇ ਫਿਰੰਗੀ ਅੰਗਰੇਜ਼ ਵੀ ਉਸ ਸਮੇਂ ਆ ਚੁੱਕੇ ਸਨ ਤੇ ਰਾਜਪੂਤ ਇਹਨਾਂ 3 ਕੌਮਾਂ ਨੂੰ ਇਹਨੇ ਆਪਣੇ ਨਾਲ ਜੋੜ ਲਿਆ ਅਬਦਾਲੀ ਦੀ ਫੌਜ ਦਾ ਮੁਕਾਬਲਾ ਕਰਨ ਲਈ
ਦੀਏ ਟਕਾ ਲੱਖ ਤੀਨ
ਉਹਨਾਂ ਨੂੰ 3 ਲੱਖ ਰੁਪਈਆ ਇਹਨੇ ਦਿੱਤਾ ਪੈਸਾ ਬੜਾ ਸੀ ਪਿਓ ਇਕੱਠਾ ਕਰਕੇ ਦੇ ਗਿਆ ਸੀ ਇਹਨੂੰ 100 ਗੱਡਾ ਭਰਿਆ ਹੋਇਆ ਉਹਦੇ ਵਿਚੋਂ 3 ਲੱਖ ਰੁਪਈਆ ਇਹਨੇ 3 ਕੌਮਾਂ ਨੂੰ ਦੇ ਦਿੱਤਾ
ਜੋ ਪਏ ਜੱਟ ਜਵਾਹਰ ਦਿੱਲੀ ਘੇਰੇ
ਜਵਾਹਰ ਮਲ ਨਾਮ ਦਾ ਇੱਕ ਜੱਟ ਸੀ ਉਹਨੇ ਜਾ ਕੇ ਦਿੱਲੀ ਘੇਰ ਲਈ
ਨਜੀਬੀ ਰੋਹੇਲੋ ਤੋਂ ਅੰਦਰ ਘੇਰੇ
ਜਿਹੜਾ ਨਜੀਬ ਦੌਲਾ ਰੋਹੇਲਾ ਸੀ ਅਬਦਾਲੀ ਵੱਲੋਂ ਮੁਕਰਰ ਕੀਤਾ ਹੋਇਆ ਦਿੱਲੀ ਦਾ ਸੂਬੇਦਾਰ ਉਹ ਦਿੱਲੀ ਦੇ ਅੰਦਰ ਸੀ
ਬਹੁਤ ਤੰਗੀ ਜਾ ਉਸ ਤੋਂ ਭਏ
ਨਜੀਬ ਰੋਹੇਲਾ ਦਿੱਲੀ ਵਿਚ ਤੰਗ ਹੋ ਗਿਆ ਜਵਾਹਰ ਮਲ ਨੇ ਭਰਤਪੁਰੀਏ ਨੇ ਆ ਕੇ ਆਲੇ ਦੁਆਲੇ ਘੇਰਾ ਪਾ ਲਿਆ ਉਸ ਵੇਲੇ ਉਹ ਜਦੋਂ ਬਹੁਤ ਜ਼ਿਆਦਾ ਤੰਗ ਹੋਇਆ
ਉਸ ਕੀ ਫਰਿਆਦ ਫਿਰ ਕਾਬਲ ਗਏ
ਨਜੀਬ ਰੋਹੇਲੇ ਨੇ ਆਪਣੀ ਫਰਿਆਦ ਕਾਬਲ ਭੇਜੀ ਅਬਦਾਲੀ ਕੋਲ ਸੁਨੇਹਾ ਭੇਜਿਆ ਉਹਨੂੰ اپنی مدد واسطے بلاؤن لئی
30 کروڑ ٹکا لکھ دیو
30 کروڑ روپیہ دینا کیتا نجیب روہیلے نے کہ ابدالی جے تو ہندوستان آویں گا فوج لے کے میری مدد لئی میں تینوں 30 لاکھ ٹکا تارا گا
احمد شاہ تس مدد آئیو
تو ابدالی نے جدوں 30 لاکھ ٹکے دا لالچ سنیا تے ہور لٹ کرن واسطے نجیب روہیلے دی مدد کرن واسطے کابل تو فوج لے کے آیا
آئی جب اس کی پے
جدو پتا لگا کہ ابدالی آ رہا ہندوستان وچ کابل تو چڑھ کے
سنگھ ٹبرن پاجڑ پے
ادھر خالصے نو پاجڑ پی گئی سنگا نے جڑے پہلا علاقے ملے ہوئے سن پتا لگا کہ ابدالی آ رہا ہوں ابدالی دے نال سنگا دی ٹک ٹکر ہوندی سی تو سنگاں نو اس ویلے پروار بھی جڑے پنڈاں وچ نگراں چ رہندے سن انہاں وچ بھی ایک ویری پاجڑ پی گئی
جو نٹ تریو پہاڑن وال
انہاں وچوں بہتے سنگھ تے پروار جڑے سن او پہاڑ دے علاقیاں وچ نکل گئے
لٹے پربتیاں پچھی نہ گل
اوتھر پربتیاں نو پہاڑیاں نو جا لٹیا سنگاں نے اوتھے جا کے قبضے کر لے
جو وڑ لکے بیلن مد دریا
اور کئی سنگھ جڑے سانو جنگلاں دے بیلیاں تبیلیاں وچ جا وڑے دریاواں دے پتناں وچ جا لکے ہن
چورن لٹے شیرن لے کائے
اور جنگلاں وچ جدو سنگھ گئے پرواراں سمیت کئیاں چوراں نے حملہ بول دتا سنگھاں تے چوراں نے لٹ لے جنگلی جانوراں دے نال کئی سنگھاں دا مقابلہ ہویا
رے دیش میں یہ کر جوئے
اور جڑے تھوڑے بہتے سنگھ رہ گئے کتے علاقیاں وچ لک کے رہن لگے ابدالی دی آمد سن کے
پھڑائے شریک نہ سوئے
جڑے شریک سن انہاں سنگھاں دے پنڈاں چ رہن والے سنگھاں نال دوائش رکھن والے انہاں پھڑ پھڑ کے سنگھ گل جیاں نوں پھڑا کے حوالے کر دتے
گھر کو چھڈ جے جے سنگھ جے جے جائے تہیں تہیں دکھ بہت پائے
گھراں نوں چھڈ کے نگراں نوں چھڈ کے سنگھ جدھر جدھر بھی جاندے نے بڑے بھاری دکھاں تے مصیبتاں دا سامنا او سنگھاں نوں کرنا پیندا ہے
دوہرا جو جنگل میں جائے پجے سرلے بگانے بار
اور جڑے سنگھ ادھر مالوے دے جنگل دے علاقے وچ آ گئے انہاں نوں بھی ہن بگانے دراں تے بہنا کیڑا سوکھا ہے بگانے گھر دے دروازیاں تے بہنا کوئی سوکھا نہیں ہوندا اسے کر کے بھگت جی نے بھی کہا بار پرایا بیسنا سائی مجھے نہ دے بگانے در تے جا کے بیٹھنا بڑی مشکل والی بات ہوندی ہے تو کئی سنگھ ادھر مالوے دے علاقے وچ آئے پر ایتھے بھی بگانے دراں دے بویاں تے بیٹھے انہاں دی خواری ہوئی
نیہنگ سنگھ ایسے سنیو تو من کیو بچار
بابا گربخش سنگھ جی نیہنگ سنگھ انہاں نے جدو یہ گل سنی خالسا جی جڑی کتھا پہلا دو دن پہلا ہو چکی ہے یہ اس تو پہلا دا پرسنگ ہے لکھیا بعد وچ ہے تو کہندے جو بابا گربخش سنگھ جی نے جدو یہ گل سنی کہ ابدالی آ گیا تے سنگھ جڑے نے ہرن پرن ہو گئے نے جنگلاں وچ کوئی مالوے نو جا نکلیا کوئی پہاڑاں وچ جا نکلیا کوئی جنگلاں وچ جا لکیا تو بابا گربخش سنگھ جی نے اپنے دل چ وچار کیتی ہے اکال تخت صاحب تے رہندے سی انہاں آکھیا کہ میں اکال تخت صاحب چھڈ کے نہیں جانا کیونکہ ابدالی آئے گا ساڈے جوندیاں جی او مہاراج جی دے دربار دی بے ادبی کرے اے گل سانو گوارا نہیں ساڈے دل نو قبول نہیں اسی اس پاون تخت دی راکھی کردیاں سری امرتسر صاحب دی راکھی کردیاں شہیدی پا جائیے بعد چ جو کرے گا ویکھی جائے گی تو بابا گربخش سنگھ جی نے اس طرح وچار کیتی
جو پئے پڑے رو رات لگیو پنت دیوار
صاحب جی دا جاپ ہویا شام دا سما سی سندھیا دا سما سی رہ راج صاحب دے پاٹھ تو بعد دیوان سجیا
اکال بنگے ٹھگ تخت مکان
شری اکال تخت صاحب دے اتے ہی نیڑے ہی مکان جتھے بابا جی دا شہیدی استھان ہے اسی جگہ تے بیٹھے سن
گر گرمت دیو بہیر ترائے
پتا کر کے بابا گربخش سنگھ جی نے جڑا بہیر سی سنگاں دے پروار سن ہور سنگھ سن انہاں نو تا سارے نو بابا جی نے توڑ دیتا کہ تسی ایتھوں چلے جاؤ
چھڑی فوج کچرئی اتھائے
کچھ گنے چنے سورمے جڑے بہادر یودے سن او بابا گربخش سنگھ جی دے کول رہ گئے
تب نہنگ سنگھ باتی اچارے ہے کو سنگھ اس پنت مجارے
کچھ سنگھ بابا جی دے کول رہ گئے بابا گربخش سنگھ جی نہنگ سنگھ اس ویلے انہاں سنگھاں دے دیوان وچ بولے کہندے کوئی ہے تہاڈے وچ ایہو جا سنگھ سورما کوئی ایہو جا بہادر یودا پنت دے وچ ہے
لائے سیس کرے درگہ پکار
اپنا سر ابدالی دے سر تے لا کے اکال پرخ دی درگاہ وچ جا کے پکار کرے کہ اے اکال پرخ ابدالی دا ہندوستان وچ آونا بند کر دے پکار کرن واسطے اپنا سر لیکھے لاوے ابدالی دے اور اکال پرخ دی درگاہ وچ پکار کر کے ابدالی دا رستہ بند کر دے وے
کرے درگاہ پکار سو پکار اس منے کرتا
ہو جا ہٹھی تپی سوربا سنگھ ہوئے جڑا اپنا سر لکھے لا کے شہیدی پا کے اکال پرخ دے دربار وچ درگاہ چ پکار کرے اور او دی پکار پرماتما دے چرنا وچ کرتار دے چرنا وچ پروان ہو جاوے
اٹھیا تپیا جپیا جو
ہو جا سنگھ ہوئے جڑا ہٹھی ہوئے تپی ہوئے جپی ہوئے
رہتوان سچیار بھی ہوئے
اور رہتوان ہوئے سچیار بھی ہوئے رہنی بہنی دا تارنی ہوئے
پر سوارتت دے تلاوے
پر سوارت واسطے اپنی دے نو لکھے لادوے دے نو قربان کر دے وے
وانگ تارو سنگھ ترکن گلاوے
پائی تارو سنگھ شہید وانگو ترکا نو گال دے وے جیوے پائی تارو سنگھ نے شہیدی پا کے جکریے نو گال دتا سی جکریے نو ختم کر دتا سی نا پائی تارو سنگھ دی اخیرلی شہیدی سی جکریے دے راج وچ حالانکہ انہیں پہلا بڑیاں نو شہید کیتا سی پر پائی تارو سنگھ نو شہید کرن تو بعد جکریا موت دے گھاٹ اتر گیا سی کہہ دے ابدالی نے بھی بڑے سنگھ مار دتے نے ہن تائیں حملیاں وچ کتنے سنگھ شہید کر دتے نے پر کوئی ہن ایسا اخیرلا سنگھ ہوے جڑا شہیدی پاوے تے ابدالی نو گال دےوے نہ گلجیاں نو گال دےوے اے گلجیاں سمیت مڑ ہندوستان وچ آون جوگا نہ رہے
سو سنگن سن ایسے کہو تم تے سکھ پلو کو بھیو
بابا گربخش سنگھ جی نہنگ سنگھ دے بچن نال دے ساتھی سنگاں نے سنے سن کے سنگھ بولے کہندے بابا جی نہنگ سنگھ جی تواڈے ورگا جپی تواڈے ورگا تپی اور تواڈے ورگا ہٹھی ہور کون ہو سکدا ہے تواڈے تو علاوہ ہور کون ہو سکدا ہے اس ویلے پنتھ وچ
ایسی شکت اور کس مائے پجے پکار جس سچی درگائے
ایسی شکتی ہور کیدے وچ ہو سکدی ہے تواڈے تو علاوہ جس دی کیتی ہوئی پکار سچی درگاہ وچ پہنچ سکے بابا گربخش سنگھ جی ایسے مہان سوربے بہادر یودے ہٹھی تپی سنگھ اس ویلے پنتھ وچ ساڈے وچ تسی ہو
دوہرا سو سن سنگھ جی من لئی ہاتھ جوڑ سر نائے
گل سن کے بابا گربخش سنگھ جی نے گل من لئی کہدا خالسا جی جے اے بات ہے تے پھر میں شہیدی پراپت کرانگا میں اپنا سر ابدالی دے سر لا کے اکال پرخ دی درگاہ وچ پکار کرانگا
خالصے اگے جوڑیا گانا لیو منگائے
خالصے اگے ہاتھ جوڑے بابا گربخش سنگھ جی نے آکھیا خالسا جی موت روپی لاڑی ویونی ہے لاڑے نے جدو لاڑی ویونی ہوئے او دے ہاتھ تے گانا بنیا جاندا ہے تے میرے ہاتھ تے بھی گانا بن دیو خالسا جی موت دا ہاتھ اگے کیتا اپنے ہاتھ دے اتے بابا گربخش سنگھ جی نے موت دا گانا بنایا ہے
جو پئے نہنگ سنگھ ਤਾਂ ਬਚਨ ਹੀ ਉਚਾਰਾ।
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਉਸ ਵੇਲੇ ਫਿਰ ਬਚਨ ਉਚਾਰੇ, ਕਹਿਣ ਲੱਗੇ
ਹੈ ਗੁਰਮੁਖ ਜੋ ਸਿੰਘ ਪਿਆਰਾ।
ਕਹਿੰਦੇ ਵੀ ਤੁਹਾਡੇ ਸਿੰਘਾਂ ਵਿੱਚੋਂ ਕੋਈ ਹੈ ਐਸਾ ਗੁਰਮੁਖ ਸਿੰਘ, ਕੋਈ ਇਹੋ ਜਿਹਾ ਗੁਰੂ ਦਾ ਪਿਆਰਾ ਜਿਹੜਾ ਮੇਰੇ ਨਾਲ ਵੀ ਪਿਆਰ ਕਰਦਾ, ਗੁਰੂ ਨਾਲ ਵੀ ਪਿਆਰ ਕਰਦਾ।
ਕਰੇ ਤਿਆਰੀ ਹਮ ਜੰਗ ਹਮ ਸੰਗ ਸੋਏ,
ਸਾਡੇ ਨਾਲ ਤਿਆਰੀ ਕਰੇ ਲੜਨ ਵਾਸਤੇ, ਸਾਡੇ ਨਾਲ ਤਿਆਰੀ ਕਰਕੇ ਕਮਰ ਕੱਸਾ ਕਰੇ।
ਮੈਂ ਲਾੜੋ ਵੈ ਸਿਰ ਬਾਲੋ ਹੋਏ,
ਮੈਂ ਲਾੜਾ ਬਣਨਾ ਤੇ ਮੈਨੂੰ ਸਰਬਾਲੇ ਦੀ ਵੀ ਲੋੜ ਪੈਣੀ ਹੈ। ਖਾਲਸਾ ਜੀ ਲਾੜੇ ਦੇ ਨਾਲ ਸਰਬਾਲਾ ਹੁੰਦਾ ਨਾ, ਕਹਿੰਦੇ ਮੈਂ ਲਾੜਾ ਬਣਨਾ, ਮੌਤ ਰੂਪੀ ਲਾੜੀ ਵਿਆਹਣੀ ਹੈ, ਤੇ ਖਾਲਸਾ ਜੀ ਮੇਰੇ ਲਾੜੇ ਨਾਲ ਕੋਈ ਸਰਬਾਲਾ ਵੀ ਹੋਵੇਗਾ ਤਿਆਰ, ਤੁਹਾਡੇ ਵਿੱਚੋਂ ਕੋਈ ਸਰਬਾਲਾ ਵੀ ਆ ਜਾਵੇ।
ਸੁਣਤ ਬਚਨ ਸਿੰਘ ਕਈ ਖਲੋਏ,
ਬਾਬਾ ਗੁਰਬਖਸ਼ ਸਿੰਘ ਜੀ ਦਾ ਇਹ ਬਚਨ ਸੁਣ ਕੇ ਕਈ ਸਿੰਘ ਉੱਠ ਕੇ ਖਲੋ ਗਏ, ਕਹਿੰਦੇ ਬਾਬਾ ਜੀ ਮੈਂ ਤਿਆਰ ਆ, ਦੂਜਾ ਕਹਿੰਦਾ ਮੈਂ ਤਿਆਰ ਆ। ਬਾਬਾ ਜੀ ਕਹਿੰਦੇ ਵੀ ਸਿੰਘੋ ਗੱਲ ਏਦਾਂ ਵੀ ਸਰਬਾਲਾ ਤਾਂ ਇੱਕੋ ਹੀ ਹੁੰਦਾ, ਪਰ ਸਰਬਾਲੇ ਦੇ ਨਾਲ ਨਾਲ ਬਰਾਤ ਵੀ ਚਾਹੀਦੀ ਹੁੰਦੀ ਆ, ਬਾਕੀ ਸਿੰਘ ਬਰਾਤ ਰੂਪ ਚ ਤਿਆਰ ਹੋ ਜਾਓ, ਨਾਲ ਬਰਾਤੀ ਵੀ ਚਾਹੀਦੇ ਹਨ।
ਕਰ ਕੋ ਨਹੀਂ ਸਿੰਘ ਚਰਨ ਪਰਸੋਏ,
30 ਸਿੰਘ ਨਾਲ ਤਿਆਰ ਹੋਏ ਬਾਬਾ ਗੁਰਬਖਸ਼ ਸਿੰਘ ਜੀ ਦੇ, 30 ਸਿੰਘਾਂ ਨੇ ਤਿਆਰੀ ਕਰ ਲਈ, ਕਮਰ ਕੱਸੇ ਕਰ ਲਏ ਸਭ ਨੇ। ਬਾਬਾ ਗੁਰਬਖਸ਼ ਸਿੰਘ ਦਾ ਸਤਿਕਾਰ ਬੜਾ ਸੀ ਪੰਥ ਵਿਚ, ਵਿਦਵਾਨ ਪੁਰਸ਼ ਸਨ ਔਰ ਚੜ੍ਹਦੀ ਕਲਾ ਵਾਲੇ ਹੱਠੀ ਤਪੀ ਨਿਹੰਗ ਸਿੰਘ ਸਨ, ਬੜੀ ਉੱਚੀ ਅਵਸਥਾ ਦੇ ਮਾਲਕ, ਭਾਈ ਮਨੀ ਸਿੰਘ ਦੇ ਚੇਲੇ ਸਨ। ਉਸ ਵਕਤ ਸਾਰਿਆਂ ਸਿੰਘਾਂ ਨੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕੁਰਨਸ਼ ਕੀਤੀ, ਹੱਥ ਜੋੜ ਕੇ ਨਮਸਕਾਰ ਕਰਕੇ ਸੀਸ ਨਵਾਇਆ।
ਸਿੰਘਨ ਤਬ ਐਸੀ ਉਚਾਰਾ,
ਸਾਰੇ ਸਿੰਘਾਂ ਨੇ ਉਸ ਵੇਲੇ ਬਚਨ ਉਚਾਰਿਆ, ਕਹਿਣ ਲੱਗੇ
ਹਮ ਚਾਤ ਤੇ ਬਚਨ ਤੁਮਾਰਾ।
ਕਹਿੰਦੇ ਬਾਬਾ ਜੀ ਅਸੀਂ ਤਾਂ ਤੁਹਾਡਾ ਬਚਨ ਚਾਹੁੰਦੇ ਸੀ ਕਿ ਬਾਬਾ ਜੀ ਬਚਨ ਕਰਨ ਤੇ ਅਸੀਂ ਉਹਨਾਂ ਦੇ ਨਾਲ ਤਿਆਰ ਹੋ ਕੇ ਸ਼ਹੀਦੀਆਂ ਪਾਈਏ।
ਸਿੰਘਨ ਦੇਖ ਸਿੰਘ ਔਰ ਪਏ ਖੜੇ,
ਪਹਿਲਾਂ ਤਾਂ 5-7 ਸਿੰਘ ਹੀ ਖਲੋਤੇ, ਉਹਨਾਂ ਨੂੰ ਵੇਖ ਕੇ ਬਾਕੀ ਵੀ ਸਾਰੇ ਸਿੰਘ ਉੱਠ ਖਲੋਤੇ ਹਨ।
ਤੁਮ ਲਾੜੇ ਹਮ ਹੋਏ ਜੰਜ ਚੜੇ,
ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਹੋ ਸਾਡੇ ਲਾੜੇ ਤੇ ਅਸੀਂ ਸਾਰੇ ਤੁਹਾਡੇ ਨਾਲ ਜਾਂਜੀ ਬਣ ਕੇ ਜੰਜ ਰੂਪ ਵਿੱਚ ਚੜਾਂਗੇ।
ਤਬ ਨਿਹੰਗ ਸਿੰਘ ਐਸੇ ਕਹਿਓ, ਜਾਂ ਕੋ ਫਲ ਜਨਮ ਅਗੇ ਲਿਓ।
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਉਸ ਵੇਲੇ ਸਿੰਘਾਂ ਦਾ ਇਹ ਪਿਆਰ ਵੇਖ ਕੇ, ਉਹਨਾਂ ਅੰਦਰ ਸ਼ਹੀਦੀ ਦਾ ਜਜ਼ਬਾ ਵੇਖ ਕੇ ਬੋਲੇ, ਕਹਿੰਦੇ ਸਿੰਘੋ ਇਹਦਾ ਫਲ ਤੁਹਾਨੂੰ ਅਗਲੇ ਜਨਮ ਚ ਜ਼ਰੂਰ ਮਿਲੇਗਾ, ਇਸ ਜਨਮ ਚ ਸ਼ਹੀਦੀ ਪਾਓਗੇ ਤੇ ਅਗਲੇ ਜਨਮ ਚ ਇਹਦਾ ਫਲ ਮਿਲੇਗਾ, ਰਾਜ ਦੇ ਰੂਪ ਵਿਚ ਤੁਸੀਂ ਰਾਜੇ ਹੋਵੋਗੇ, ਬਾਦਸ਼ਾਹ ਹੋਵੋਗੇ।
ਸੀਸ ਲਾਏ ਹਮ ਕਰੇ ਵਿਆਹ,
ਅਸੀਂ ਆਪਣਾ ਸਿਰ ਲੇਖੇ ਲਾ ਕੇ ਮੌਤ ਰੂਪੀ ਲਾੜੀ ਨੂੰ ਵਿਆਹਾਂਗੇ।
ਬਹੁ ਪਤਸ਼ਾਹੀ ਅਸੀਂ ਲੈ ਪਰਣਾਏ,
ਔਰ ਜਦੋਂ ਮੌਤ ਰੂਪੀ ਲਾੜੀ ਵਿਆਹਾਂਗੇ ਨਾ, ਉਦੋਂ ਕਈ ਪਾਤਸ਼ਾਹੀਆਂ ਪਰਣਾਵਾਂਗੇ, ਕਈ ਪਾਤਸ਼ਾਹੀਆਂ ਆਪਣੇ ਅਖਤਿਆਰ ਕਰਾਂਗੇ, ਅਧੀਨ ਕਰਾਂਗੇ।
ਹਮਰਾ ਸੰਗ ਜੋ ਜਾਂਜੀ ਲੋਗ,
ਜਿਹੜੇ ਸਾਡੇ ਨਾਲ ਸਾਡੇ ਜਾਂਜੀ ਬਣਨਗੇ, ਸਾਡੇ ਨਾਲ ਜਿਹੜੇ ਜਾਂਜੀ ਸਿੰਘ ਤਿਆਰ ਹੋਣਗੇ,
ਪਾਤਸ਼ਾਹੀਓ ਵੱਡੇ ਉਹ ਵੀ ਹੋਗੇ,
ਪਾਤਸ਼ਾਹੀਆਂ ਨਾਲ ਉਹ ਵੀ ਵੱਡੇ ਹੋਣਗੇ, ਉਹਨਾਂ ਕੋਲ ਵੀ ਪਾਤਸ਼ਾਹੀਆਂ ਦੇ ਵੱਡੇ ਰੁਤਬੇ ਹੋਣਗੇ।
ਦੋਹੇਰਾ ਸਮਰ ਸੀਤ ਸਨ ਮੁੱਕ ਦੇ ਹੋਵੇ ਪੂਪ ਪਾਏ ਬਦਰਾ।
ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਖਾਲਸਾ ਜੀ ਜਿਹੜਾ ਰਣ ਦੇ ਮੈਦਾਨ ਵਿਚ ਸਾਹਮਣੇ ਹੋ ਕੇ ਅੱਗੇ ਵੱਧ ਕੇ ਆਪਣੀ ਛਾਤੀ ਦੇ ਉੱਤੇ ਸ਼ਸਤਰ ਝੱਲ ਕੇ ਸ਼ਹੀਦ ਹੁੰਦਾ, ਉਸ ਸ਼ਹੀਦ ਨੂੰ ਬੜੀ ਵੱਡੀ ਪਦਵੀ ਦੀ ਪ੍ਰਾਪਤੀ ਹੁੰਦੀ ਆ, ਉਹ ਬੜਾ ਵੱਡਾ ਮਹਾਨ ਭੂਪ ਰਾਜਾ ਹੋ ਬਣਦਾ, ਰਾਜਾ ਹੋ ਨਿਬੜਦਾ ਹੈ।
ਉਸ ਤੋਤਰ ਚੰਡੀ ਮੈਂ ਕਹਿਓ ਸ਼੍ਰੀ ਸਤਗੁਰ ਮੁਖਵਾਜ।
ਬਾਬਾ ਗੁਰਬਖਸ਼ ਸਿੰਘ ਜੀ ਨੇ ਫਿਰ ਦੱਸਿਆ, ਆਖਿਆ ਖਾਲਸਾ ਜੀ ਇਸ ਬਚਨ ਦੀ ਪ੍ਰੋੜਤਾ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਚੰਡੀ ਚਰਿੱਤਰ ਦੀ ਜੋ ਪਾਵਨ ਬਾਣੀ ਹੈ, ਚੰਡੀ ਚਰਿੱਤਰ ਦੇ ਵਿਚ ਗੁਰੂ ਕਲਗੀਧਰ ਜੀ ਨੇ ਇਹ ਬਚਨ ਕਹੇ ਹਨ, ਸੁਣੋ ਜੀ।
ਜੋ ਪਈ ਸਮਰ ਸਮ ਹੈ ਸ਼ੀਸ ਤੋਂ ਪਹਿਚੜਾਵੇ।
ਬਚਨ ਦਸਵੇਂ ਪਾਤਸ਼ਾਹ ਨੇ ਚੰਡੀ ਚਰਿੱਤਰ ਚ ਲਿਖੇ ਨੇ, ਬਾਬਾ ਗੁਰਬਖਸ਼ ਸਿੰਘ ਜੀ ਨੇ ਸੁਣਾਏ ਕਿ ਸਮਰ ਸਾਮ ਹੋਇਆ ਸ਼ੀਸ ਤੋਂ ਪਹਿ ਝੜਾਵੇ, ਜਿਹੜਾ ਜੰਗ ਦੇ ਮੈਦਾਨ ਚ ਮੂਹਰੇ ਹੋ ਕੇ ਵੈਰੀਆਂ ਵੱਲੋਂ ਚਲਾਈਆਂ ਗੋਲੀਆਂ ਤੋਪਾਂ ਦੇ ਗੋਲੇ, ਉਹਨਾਂ ਵੱਲੋਂ ਚਲਾਏ ਹਥਿਆਰ ਤੇ ਸ਼ਸਤਰ ਆਪਣੇ ਸਾਹਮਣੇ ਸਨਮੁਖ ਹੋ ਕੇ ਸਰੀਰ ਤੇ ਚੱਲਦਾ ਹੈ।
ਮਹਾਪੂਪ ਹੋਏ ਔਤਰੈ ਰਾਜ ਪਾਵੈ।
ਉਹ ਮਹਾਨ ਵੱਡਾ ਭੂਪ ਹੋ ਕੇ ਔਤਰਦਾ ਔਰ ਉਹਨੂੰ ਬੜੇ ਵੱਡੇ ਭਾਰੀ ਰਾਜ ਦੀ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਹੋਏ ਸੱਤ ਤਿੰਨ ਜਿਮ ਗੁਰ ਆਖਾ।
ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ, ਖਾਲਸਾ ਜੀ ਜਿਹੜੇ ਬਚਨ ਗੁਰੂ ਕਲਗੀਧਰ ਨੇ ਕਹੇ ਨੇ ਬਿਲਕੁਲ ਸੱਤਵਾਂ ਦਰੁਸਤ ਨੇ। ਇਸੇ ਤਰ੍ਹਾਂ ਹੀ ਹੋਵੇਗਾ ਜਿਹੜਾ ਸਾਹਮਣੇ ਹੋ ਕੇ ਵੈਰੀਆਂ ਨਾਲ ਲੜ ਕੇ ਖਿੜੇ ਮੱਥੇ ਆਪਣੀ ਛਾਤੀ ਤੇ ਵਾਰ ਚੱਲੇਗਾ, ਖਾਲਸਾ ਉਹੀ ਰਾਜ ਕਾਇਮ ਕਰੇਗਾ, ਉਹੀ ਸਿੰਘ ਆਉਣ ਵਾਲੇ ਸਮੇਂ ਚ ਰਾਜੇ ਹੋਣਗੇ।
ਇਹੀ ਬਚਨ ਗੁਰਬਖਸ਼ ਸਿੰਘ ਭਾਖਾ।
ਔਰ ਇਹੀ ਬਚਨ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਕਹੇ ਹਨ।
ਚੌਲੋ ਪੁਜਿਓ ਛਾ ਆਏ ਲਾਹੌਰ।
ਬਾਬਾ ਗੁਰਬਖਸ਼ ਸਿੰਘ ਜੀ ਨੇ ਤਿਆਰੀ ਕਰ ਲਈ ਕਿ ਅਬਦਾਲੀ ਆਵੇਗਾ ਇੱਥੇ, ਪਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਛੱਡ ਕੇ ਨਹੀਂ ਜਾਣਾ, ਅਸੀਂ ਦਰਬਾਰ ਸਾਹਿਬ ਸੁੰਜਾ ਛੱਡ ਕੇ ਨਹੀਂ ਜਾਣਾ, ਅਸੀਂ ਦਰਬਾਰ ਸਾਹਿਬ ਦੀ ਆਨ ਤੇ ਨਿਸ਼ਾਨਾਂ ਨੂੰ ਕਾਇਮ ਰੱਖਣ ਵਾਸਤੇ ਆਪਣੀਆਂ ਸ਼ਹੀਦੀਆਂ ਦੇਵਾਂਗੇ, ਦੁਸ਼ਮਣਾਂ ਦਾ ਮੁਕਾਬਲਾ ਕਰਾਂਗੇ। ਬਾਬਾ ਗੁਰਬਖਸ਼ ਸਿੰਘ ਜੀ ਨੇ ਇੱਧਰ ਤਿਆਰੀ ਕਰ ਲਈ, ਉਧਰੋਂ ਗੁਰੂ ਖਾਲਸਾ ਜੀ ਲਾਹੌਰ ਅਬਦਾਲੀ ਆ ਪਹੁੰਚਿਆ। ਅਬਦਾਲੀ ਲਾਹੌਰ ਆ ਪਹੁੰਚਿਆ ਹੈ।
ਚਲਿਓ ਚੈਥੋਂ ਦਿੱਲੀ ਔਰ।
ਅਬਦਾਲੀ ਲਾਹੌਰ ਤੋਂ ਦਿੱਲੀ ਜਾਣਾ ਚਾਹੁੰਦਾ ਸੀ, ਉਹ ਦਿੱਲੀ ਵੱਲ ਵਧਣਾ ਚਾਹੁੰਦਾ ਸੀ।
ਸ੍ਰੀ ਅੰਮ੍ਰਿਤਸਰ ਸਿੰਘ ਉਹਨ ਸੁਨੇ।
ਉਹਨੂੰ ਜਦੋਂ ਪਤਾ ਲੱਗਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਿੰਘ ਨੇ ਔਰ ਉਹਨਾਂ ਨੇ ਮੋਰਚੇ ਲਾਏ ਹੋਏ ਨੇ, ਮੇਰਾ ਮੁਕਾਬਲਾ ਕਰਨਾ ਚਾਹੁੰਦੇ ਨੇ, ਮੇਰਾ ਟਾਕਰਾ ਸਿੰਘਾਂ ਦਾ ਤਾਂ ਵੈਰੀ ਸੀ ਨਾ ਅਬਦਾਲੀ। ਉਹਨੂੰ ਜਦੋਂ ਖਬਰ ਹੋਈ ਕਿ ਅਬਦਾਲੀ ਨੂੰ ਕਿ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਡੇਰੇ ਕੀਤੇ ਹੋਏ ਨੇ,
ਪਰ ਉਹ ਚੈਸੋ ਪਰ ਉਹਨੇ
ਅਬਦਾਲੀ ਚਾਹੁੰਦਾ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰਨਾ, ਉਹਨਾਂ ਸਿੰਘਾਂ ਤੇ ਹਮਲਾ ਕਰਨਾ।
ਸੁਣ ਅਵਾਈ ਕੰਮ ਦਿਲ ਨੱਠ ਗਏ।
ਜਦੋਂ ਅਬਦਾਲੀ ਦੀ ਅਵਾਈ ਸੁਣੀ, ਪਹਿਲਾਂ ਜ਼ਿਆਦਾ ਸੀ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਕੁਝ ਸਿੰਘ ਗਿਣਤੀ ਵਿਚ ਜ਼ਿਆਦਾ ਸਨ। ਜਦੋਂ ਕਈਆਂ ਨੇ ਸੁਣਿਆ ਕਿ ਅਬਦਾਲੀ ਆ ਰਿਹਾ ਤੇ ਕਈ ਕੰਮ ਦਿਲੇ ਜਿਹੜੇ ਸਨ ਬਾਹਾਂ ਖੜੀਆਂ ਕਰਕੇ ਉਥੋਂ ਨਿਕਲ ਗਏ, ਉਥੋਂ ਦੌੜ ਗਏ।
ਗੁਰਬਖਸ਼ ਸਿੰਘ ਸਗੋਂ ਤੋਰ ਦੇ,
ਸਗੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪ ਉਹਨਾਂ ਨੂੰ ਤੋਰਿਆ, ਕਹਿੰਦੇ ਵੀ ਜਿਹੜੇ ਕੰਮ ਦਿਲੇ ਉਹ ਚਲੇ ਜਾਓ, ਅਸੀਂ ਤਾਂ ਇੱਥੇ ਸ਼ਹੀਦੀ ਪਾਉਣੀ ਆ, ਅਸੀਂ ਇੱਥੋਂ ਨਹੀਂ ਜਾਣਾ, ਜਿਹੜੇ ਕੰਮ ਦਿਲ ਨੇ ਉਹ ਇੱਥੋਂ ਚਲੇ ਜਾਣ।
ਉੱਥੇ ਪੁਚੰਗੇ ਜੋ ਗੁਰ ਲਾਲ ਹੁਣ ਸ਼ਹੀਦ ਕਿਚਰੇ ਸਿੰਘ ਨਾਲ।
ਪੁਚੰਗੀ ਤੇ ਗੁਰੂ ਕੇ ਲਾਲ ਸਨ, ਗੁਰੂ ਕੇ ਯੋਧੇ ਸਨ, ਉਹ ਰਹਿ ਗਏ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ, ਜਿਨ੍ਹਾਂ ਨੇ ਮਨ ਚ ਪ੍ਰਣ ਕੀਤਾ ਸੀ ਕਿ ਅਸੀਂ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਸ਼ਹੀਦੀ ਪਾਉਣੀ ਹੈ, ਉਹ ਨਹੀਂ ਗਏ। ਜਿਹੜੇ ਕੰਮ ਦਿਲ ਤੇ ਕਮਜ਼ੋਰ ਦਿਲ ਸਨ ਉਹ ਚਲੇ ਗਏ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਉਥੋਂ ਹਰਨ ਭਰਨ ਹੋ ਗਏ, ਦੂਰ ਚਲੇ ਗਏ।
ਕਿਸੇ ਪਿਛਾਕਤੀ ਨੀਲੀ ਸਜਾਏ।
ਕਈ ਸਿੰਘਾਂ ਦੇ ਵਿੱਚੋਂ ਕਈਆਂ ਨੇ ਨੀਲੇ ਰੰਗ ਦੀਆਂ ਪੁਸ਼ਾਕਾਂ, ਨੀਲੇ ਰੰਗ ਦੇ ਬਾਣੇ ਸਜਾਏ ਹੋਏ ਨੇ।
ਕਿਨੈ ਛੇਤ ਕਿਸੇ ਕੇਸਰੀ ਰੰਗਵਾਏ।
ਕਿਸੇ ਨੇ ਚਿੱਟੇ ਰੰਗ ਦੀਆਂ ਪੁਸ਼ਾਕਾਂ ਪਾਈਆਂ, ਕਈਆਂ ਨੇ ਕੇਸਰੀ ਰੰਗ ਦੇ ਬਾਣੇ, ਕੇਸਰੀ ਰੰਗ ਦੇ ਆਪਣੇ ਸਰੀਰ ਤੇ ਚੋਲੇ ਰੰਗਵਾ ਕੇ ਧਾਰਨ ਕੀਤੇ ਹੋਏ ਨੇ।
ਸ੍ਰੀ ਅਕਾਲ ਬੁੰਗੇ ਸਨਮੁਖ ਦਰਬਾਰ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਦਰਬਾਰ ਸਾਹਿਬ ਦੇ ਅੰਦਰ
ਵੀ ਸੁਖੈ ਸਿੰਘ ਭਏ ਤਿਆ।
ਤਿਆਰੀਆਂ ਕਰ ਲਈਆਂ ਸਿੰਘਾਂ ਨੇ, ਸ਼ਹੀਦੀ ਦੇਗਾਂ ਦੇ ਰਗੜੇ ਲਾਏ, ਸਰਦਾਈਆਂ ਤਿਆਰ ਕੀਤੀਆਂ।
ਕਰੈ ਸੁਕਾਲੀ ਉੱਟ ਉੱਟ ਝਾਂਕ।
ਕਾਲੀ ਕਰਦੇ ਸਿੰਘ ਝਾਕ ਝਾਕ ਕੇ ਵੇਖਦੇ, ਦੁਸ਼ਮਣ ਜਿਵੇਂ ਦੂਰੋਂ ਨਾ ਇੱਦਾਂ ਹੱਥ ਰੱਖ ਕੇ ਸਿਰ ਦੇ ਉੱਤੇ ਵੇਖਦੇ ਨੇ ਵੀ ਆਇਆ ਨੀ ਅਬਦਾਲੀ ਹਾਲੇ, ਆਈ ਨੀ ਫੌਜ ਹਾਲੇ, ਏਦਾਂ ਝਾਕ ਝਾਕ ਕੇ ਵੇਖਦੇ ਹਨ।
ਹੁਣ ਸ਼ਹੀਦ ਪਰ ਹਿਤ ਕਾ।
ਔਰ ਪਰ ਹਿਤ, ਇੱਥੇ ਧਰਮ ਵਾਸਤੇ ਸ਼ਹੀਦੀ ਹੋ ਰਹੀ ਹੈ, ਇਹ ਸਿੰਘ ਕਿਤੇ ਆਪਣੇ ਨਿੱਜੀ ਸਵਾਰਥ ਲਈ ਸ਼ਹੀਦ ਨਹੀਂ ਹੋ ਰਹੇ, ਆਪਣੇ ਧਰਮ ਦੀ ਰਾਖੀ ਲਈ ਸ਼ਹੀਦ ਹੋ ਰਹੇ ਨੇ।
ਪੈਰ ਸ਼ਸਤਰ ਇਮਸਾ ਜੀ ਸਜਾ ਸਾਜ,
ਇਸੇ ਤਰ੍ਹਾਂ ਸ਼ਸਤਰ ਧਾਰਨ ਕਰਕੇ ਆਪਣਾ ਤਨ ਸਾਜ ਲਏ ਨੇ, ਤਿਆਰ ਬਰ ਤਿਆਰ ਹੋ ਗਏ ਨੇ।
ਦੋਹੇਰਾ ਬਸਤਰ ਸ਼ਸਤਰ ਪੈਰ ਸਿੰਘ ਭਏ ਤਬੈ ਸਾਵਧਾਨ,
ਸੋਹਣੇ ਬਸਤਰ ਸ਼ਸਤਰ ਧਾਰਨ ਕਰਕੇ ਸਿੰਘ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ। ਪਤਾ ਸੀ ਅਬਦਾਲੀ ਨੇ ਆਉਣਾ ਹਮਲਾ ਕਰਨ, ਤਿਆਰੀ ਕਰ ਲਈ। ਖਾਲਸਾ ਜੀ ਇਸੇ ਬਚਨ ਦੀ ਪਾਲਣਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਕੀਤੀ। ਇਸ ਸ਼ਹੀਦੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਹੀਦੀ ਵੀ ਨਾਲ ਚੇਤੇ ਆਉਂਦੀ। ਐਨ ਵੇਲੇ ਇਸੇ ਤਰ੍ਹਾਂ ਦੀ ਸ਼ਹੀਦੀ ਸੀ ਮਹਾਂਪੁਰਖਾਂ ਦੀ, ਉਨ੍ਹਾਂ ਨੇ ਵੀ ਇਸੇ ਪ੍ਰਕਾਰ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚਲਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਆਪਣੀ ਸ਼ਹੀਦੀ ਦਿੱਤੀ ਹੈ। ਸੋ ਉਨ੍ਹਾਂ ਸ਼ਹੀਦਾਂ ਨੂੰ ਵੀ ਨਮਸਕਾਰ ਹੈ, ਉਨ੍ਹਾਂ ਨੂੰ ਵੀ ਪ੍ਰਣਾਮ ਹੈ। ਦੋਨਾਂ ਹੀ ਸ਼ਹੀਦਾਂ ਦੇ ਅਸਥਾਨ ਨੇ, ਜਿਹੜੇ 84 ਚ ਸਿੰਘ ਸ਼ਹੀਦ ਹੋਏ ਉਨ੍ਹਾਂ ਦੀ ਵੀ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਕਾਇਮ ਹੈ। ਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ ਜਿਹੜੇ ਸਿੰਘ ਸ਼ਹੀਦ ਹੋਏ ਉਨ੍ਹਾਂ ਦੀ ਵੀ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਸੁਸ਼ੋਭਿਤ ਹੈ। ਤੋ ਉਨ੍ਹਾਂ ਸਮੂਹ ਸ਼ਹੀਦਾਂ ਨੂੰ ਨਮਸਕਾਰ ਹੈ। ਇੱਥੇ ਸਾਰੇ ਸਿੰਘ ਤਿਆਰ ਬਰ ਤਿਆਰ ਹੋ ਰਹੇ ਨੇ, ਸੋਹਣੇ ਬਸਤਰ ਸੋਹਣੇ ਸ਼ਸਤਰ ਧਾਰਨ ਕਰਕੇ ਸਾਵਧਾਨ ਹੋ ਰਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਪੜੇ ਗੁਰੂ ਨਾਨਕ ਪਗਤਰ ਧਿਆਨ,
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਪੜ੍ਹਦੇ ਨੇ ਸਿੰਘ, ਤੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹਨ।
ਜੋ ਪਈ ਪੰਜ ਪੌੜੀ ਸਿੰਘ ਆਨੰਦ ਪੜਾਇਓ,
ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ ਖਾਲਸਾ ਜੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਗਈ ਆ, ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਪੜ ਲਓ। ਪੰਜ ਪੌੜੀਆਂ ਸ੍ਰੀ ਆਨੰਦ ਸਾਹਿਬ ਦੀਆਂ ਪੜੀਆਂ ਹਨ।
ਗੁਰ ਗਣੇਸ਼ ਜੀ ਗ੍ਰੰਥ ਪੁਜਾਇਓ,
ਖਾਲਸਾ ਜੀ ਆਮ ਕਰਕੇ ਹਿੰਦੂ ਵੀਰਾਂ ਵਿੱਚ ਜਦੋਂ ਬਰਾਤ ਚੜ੍ਹਦੀ ਹੈ ਨਾ, ਤੇ ਉਹ ਪਹਿਲਾਂ ਗਣੇਸ਼ ਨੂੰ ਮਨਾਉਂਦੇ, ਉਹਨੂੰ ਮੰਗਲ ਦਾ ਸੂਚਕ ਮੰਨਦੇ ਨੇ ਗਣੇਸ਼ ਨੂੰ। ਗਣੇਸ਼ ਦੀ ਪੂਜਾ ਕਰਕੇ ਫਿਰ ਕੋਈ ਨਾ ਕੋਈ ਜਿਹੜਾ ਸ਼ੁਭ ਕੰਮ ਕਰਨਾ ਹੋਵੇ ਨਾ ਉਹਨਾਂ ਨੇ, ਤੇ ਸ਼ੁਭ ਕੰਮ ਕਰਨ ਵਾਸਤੇ ਉਹ ਗਣੇਸ਼ ਮਨਾਉਂਦੇ ਨੇ। ਪਰ ਬਾਬਾ ਗੁਰਬਖਸ਼ ਸਿੰਘ ਜੀ ਤੇ ਇਹਨਾਂ ਸਾਰੇ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀਤੀ, ਕਹਿੰਦੇ ਸਾਡਾ ਗੁਰੂ ਸਾਡੇ ਲਈ ਗਣੇਸ਼ ਮੰਗਲਕਾਰੀ ਹੈ, ਸਾਡਾ ਗੁਰੂ ਹੀ ਸਾਡੇ ਵਾਸਤੇ ਸਭ ਕੁਝ ਹੈ। ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਸਭ ਕੁਝ ਸਾਡੇ ਲਈ ਗੁਰੂ ਹੈ।
ਵਿਆਹ ਵਾਂਗ ਕੀਓ ਜਗ ਉਛਾਏ,
ਵਿਆਹ ਤੇ ਉਛਾਹ ਹੁੰਦਾ ਨਾ, ਉਸੇ ਤਰ੍ਹਾਂ ਦਾ ਉਛਾਹ ਉਸੇ ਤਰ੍ਹਾਂ ਦਾ ਯੱਗ ਬਾਬਾ ਗੁਰਬਖਸ਼ ਸਿੰਘ ਜੀ ਨੇ ਕੀਤਾ ਹੈ।
ਸਿੰਘ ਨੂੰ ਬਹਾਏ ਖੁਲਾਇਓ ਕੜਾ ਪ੍ਰਸ਼ਾਦ,
ਉਸ ਵਕਤ ਸਿੰਘਾਂ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ, ਅਰਦਾਸੇ ਸੋਧੇ ਤੇ ਦੇਗਾਂ ਵਰਤਾਈਆਂ ਹਨ।
ਅਤਰੇ ਅੰਬੀਰ ਸਿੰਘ ਅੰਗ ਵਲਾਵੇ,
ਵਿਆਹ ਤੇ ਲਾੜਾ ਚੜੇ ਨਾ ਤੇ ਉਹ ਆਪਣੇ ਸਰੀਰ ਤੇ ਮਹਿਕਾਂ ਲਾਉਂਦਾ, ਸਿੰਘਾਂ ਨੇ ਵੀ ਅਤਰ ਮੰਗਾਇਆ, ਅਮੀਰ ਆਪਣੇ ਤਨਾਂ ਤੇ ਸਜਾਇਆ ਹੈ।
ਜਿਸ ਬਿਦ ਬਟਨੇ ਲਾੜੇ ਲਾਵੇ,
ਜਿਵੇਂ ਲਾੜੇ ਨੂੰ ਵਟਣਾ ਮਲਿਆ ਜਾਂਦਾ ਹੈ, ਇਸੇ ਤਰ੍ਹਾਂ ਕਈ ਸਿੰਘ ਆਪਣੇ ਤਨਾਂ ਤੇ ਵਟਣਾ ਮਲ ਮਲ ਕੇ ਸਰੀਰ ਨਹਾਉਣ ਲੱਗੇ ਹਨ।
ਸ਼ਬਦ ਪੜੇ ਸਿੰਘ ਸਾਜ ਵਜਾਵੇ,
ਸ਼ਬਦ ਪੜਦੇ ਨੇ ਨਾਲ ਸਾਜ ਵਜਾਉਂਦੇ ਹਨ।
ਵਾਂਗ ਸੁਹਾਗਨ ਘੋੜੀਆਂ ਗਾਵੇ,
ਜਿਵੇਂ ਸੁਹਾਗ ਗਾਈਦੇ ਨੇ ਨਾ ਏਦਾਂ ਸ਼ਬਦ ਗਾਉਂਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿਚ ਬੜਹੰਸ ਰਾਗ ਦੀਆਂ ਘੋੜੀਆਂ ਉਹ ਸਿੰਘ ਗਾਉਂਦੇ ਹਨ।
ਉੱਥੇ ਅੰਮ੍ਰਿਤਸਰ ਸਿੰਘ ਜੀ ਨਹਾਇਓ,
ਬਾਬਾ ਗੁਰਬਖਸ਼ ਸਿੰਘ ਜੀ ਨੂੰ ਵਟਣਾ ਮਲਿਆ ਸਿੰਘਾਂ ਨੇ, ਜਿਵੇਂ ਲਾੜੇ ਨੂੰ ਵਟਣਾ ਮਲੀਦਾ ਨਾ, ਏਦਾਂ ਬਾਬਾ ਜੀ ਨੂੰ ਵੀ ਵਟਣਾ ਮਲਿਆ। ਵਟਣਾ ਮਲ ਕੇ ਸਰੀਰ ਇਤਰ ਫਲੇਲ ਦੇ ਨਾਲ ਸੁਗੰਧਿਤ ਕਰਕੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਉੱਠੇ, ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਆਏ ਔਰ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ।
ਅਕਾਲ ਬੂੰਗੇ ਪਰ ਤਖ਼ਤ ਬਾਇਓ,
ਔਰ ਅਕਾਲ ਬੂੰਗੇ ਤੇ ਆ ਕੇ ਤਖ਼ਤ ਤੇ ਵਾਪਸ ਆਏ।
ਨਹੀਂ ਪੁੱਛਾ ਸਿੰਘ ਪੈਰ ਸੁਹਾਇਓ,
ਅੱਜ ਨਵਾਂ ਚੋਲਾ ਨਵੀਂ ਪੁਸ਼ਾਕ ਨਵਾਂ ਦਸਤਾਰਾ, ਜਿਵੇਂ ਲਾੜਾ ਨਵੀਂ ਪੁਸ਼ਾਕ ਪਾਉਂਦਾ ਏਦਾਂ ਨਵੀਂ ਪੁਸ਼ਾਕ ਬਾਬਾ ਗੁਰਬਖਸ਼ ਸਿੰਘ ਜੀ ਨੇ ਧਾਰਨ ਕੀਤੀ ਹੈ।
ਜੰਗ ਕੱਚ ਗਲ ਚੋਲਾ ਪਾਇਓ,
ਪੀੜ ਕਛਹਿਰਾ اور شریر دے اتے بڑا سندر چوڑا تارن کیتا ہے
شیس پگ لئی خوب چھکائے
اور شیس دے اتے بڑی سوڑی دستار پیچ لالا کے بابا گربخش سنگھ جی بن دے ہانا
ترے چکر سر پیچے دائے
اور پیچ دے بچکار ایک چکر چکر پا کے اتے پھر پیچ لایا ہے عام کر کے کئی دیانگ سنگھ اتے بھی چکر لا لئی دے رہے پر دمالے دا پیچ دو پیچ رہن دے وچ لا کے چکر اتوں پھر دمالے دا پیچ تاں جو چکر جڑا سر تو اترے نہ کیونکہ چکر بھی راکھی کردہ ہے سر تے شستر تو اس پرکار نال چکر بابا جی نے سجایا ہے
چکن قیمت کرد گڈوئے
اور انہاں چکراں دے وچکار کرد جنوں شری صاحب کہندے نے چھوٹی چھوٹی شری صاحب جیڑی ہے او دمالے دے وچ سجائی ہے
جن لاڑے سر کلگی سوئے
کہندے جیڑی او وچ کرد لائی ہے نا شری صاحب چھوٹی او ایداں جاپدی ہے جیویں مانو بابا گربخش سنگھ جی نے لاڑے نے جیویں کلگی لائی ہوندی ہے نا دمالے تے دستار تے کہندے ایداں کلگی وانگو سوبدی ہے او لائی ہوئی کرد
گوہرا درباروں سنگھ کو سیرو تیجیو خوب بنائے
دربار صاحب دے بچوں جڑا پجاری سنگھ سی انہیں بابا گربخش سنگھ جی واسطے پھلاں دا ایک سیرا سیس تے سجان واسطے او ہرمندر صاحب دربار صاحب تو بھیجیا سونا پھلاں دا ایک سیرا سی او بھیجیا ہے
کر ارداس سر پر دھریو تو اسیس بد پائے
کر کے وہ پھلاں دا سیرا بابا جی نے سیس تے دھریا بابا گربخش سنگھ جی نے آخیا اے تن گرو رام داس صاحب دی وڈی اسیس مہاراج جی دے دربار چوں پراپت ہوئی ہے
کر کنگنو سر سیرو موڈ تر تلوار
ہاتھ دے وچ کنگنا بن لیا ہے اور سر دے اتے سیرا موڈے دے اتے خالسا جی ٹال تے گاترے وچ تلوار دھارن کر لئی ہے
تختو اتر نیانگ سنگھ پوجن چلیو دربار
شری اکال تخت صاحب تو ادا تیار ہو کے شسترا بسترا سمیت لاڑے دا روپ پورا سج کے تیار ہو گئے تے پھر بابا گربخش سنگھ جی ہن گرو رام داس جی دے دربار نو پوجن چلے نے تن گرو رام داس جی دے پاور دربار چ حاضری لوان چلے نے
ہرمندر سنگھ تریو اور
شری اکال تخت صاحب تو اتر کے تھلے سچ کھنڈ شری ہرمندر صاحب وال بابا جی چل پے
کری کنس سنگھ نج کر جور
درشنی ڈیوڑی کوڑا کے متھا ٹیکیا نمسکار کیتی دونوں ہاتھ جوڑ کے
سات ساجن سنگھ شبد پڑھائے
اور نال دے جننے سنگھ نے وہ شبد پڑھ دے نے سجن سونے شبد وہ پڑھ رہے نے ہم کار ساجن آئے ساچے میل ملائے جڑے ویاواں دے شبد ہوندے خوشیاں دے وہ شبد نال پڑھ دے ہاں
منگل مکھی جن منگل گائے
منگل مکھی مانو منگل گا رہے ہاں
مورے تورے سنگن نشان
اگے اگے نشان صاحب نال نال جا رہا ہے
ساتھ نگارے کرتے جا
نال نال نگارے بجدے جا رہے ہاں
تو دل بچے گے دان کرایو
جی کول جڑے کچھ روپیے پیسے سی نا جی لاڑا دان کردا لاگ دندا ہے وہ نال جڑے روپیے پیسے سی وہ بابا جی نے ساتھی سنگھاں نوں ہی ونڈے کہندے سنگھو ہور تاں کوئی لاگی آیا نہیں ہن تسی کھڑے ہو لاگی بھی تسی ہو جانجی بھی تسی ہو کڈ کڈ کے پیسے جڑے نے انہاں سنگھاں نوں دے جاندے نے لاگ وجوں
جنج چڑھتی جم لاگ دیوایو
چڑھتی جنج ویلے لاڑا لاگ دندا نا ایدا بابا گربخش سنگھ جی بھی لاگ دیندے ہن
جنڈی جم سنگھ پوجیو چنڈا
ہن پرانے سمیاں دے وچ لاڑے کی کردے سی جدو جنج چڑھدی سی جنڈی پوجن جاندے سی پہلا جنڈی نو جا کے جنڈ نو جا کے متھا ٹیکنا پھر جنج جاندی سی بابا جی کہندے خالسا جی میں بھی جنڈی پوجنی ہے خالسے دی جنڈی کیڑی ہے نشان صاحب جڑا نشان ہے اونوں متھا ٹیکیا بھی اے ہے جنڈی ساڈی نشان نو نمسکار کیتی نشان دیاں پرکرما کیتیاں
درب دان کچھ تے بھی بندا
بھی کچھ روپیے کچھ دان جڑا سی او بابا گربخش سنگھ جی نے انگ سنگھ نے کیتا
درشنی دروازے جب سنگھ گئے ਕਰ ਕੁਨਸ ਫਿਰ ਅਵਨੀ ਟਿਕਾਇਓ।
ਅਵਨੀ ਦਰਵਾਜੇ ਕੋਲ ਪਹੁੰਚੇ, ਉੱਥੇ ਆ ਕੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਂ ਲੈਂਦਿਆਂ ਮੱਥਾ ਟੇਕਿਆ, ਨਮਸਕਾਰ ਕੀਤੀ।
ਅੱਗੇ ਤੋਂ ਪੁੱਜਿਓ ਦਰਬਾਰ,
ਅੱਗੇ ਦਰਸ਼ਨੀ ਡਿਓੜੀ ਚੋਂ ਚੱਲ ਕੇ ਦਰਬਾਰ ਵਿਚ ਪਹੁੰਚੇ ਹਨ।
ਕਈ ਪ੍ਰਯਤਨ ਫਿਰ ਵੱਲ ਚਾ,
ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਚ ਨਮਸਕਾਰ ਕੀਤੀ, ਪਰਿਕਰਮਾ ਕੀਤੀਆਂ, ਚਾਰ ਪ੍ਰਕਰਮਾ ਕੀਤੀਆਂ ਹਨ।
ਉੱਥੇ ਸੁਣ ਸੋਦੇ ਬਰਸਾਏ
ਲਿਆਏ ਸੀ ਉਹ ਫੁੱਲ, ਮਹਾਰਾਜ ਜੀ ਤੇ ਵਰਖਾ ਕੀਤੀ ਗੁਰੂ ਸਾਹਿਬ ਦੇ ਦਰਬਾਰ ਅੰਦਰ।
ਹਰੀ ਮੰਦਰ ਟਿਕ ਖੜੇ ਸੋ ਆਏ,
ਹਰੀ ਮੰਦਰ ਦੇ ਸਨਮੁਖ ਆ ਕੇ ਬਾਬਾ ਜੀ ਖਲੋਤੇ ਹਨ।
ਹਰੀ ਮੰਦਰ ਕੇ ਹਜੂਰ ਇਨ ਖੜ ਕਰ ਕਰੀ ਅਰਦਾਸ,
ਅਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁਖ ਖਲੋ ਗਏ ਬਾਬਾ ਗੁਰਬਖਸ਼ ਸਿੰਘ ਜੀ ਨਾਲ ਸਾਥੀ ਸਿੰਘ ਨੇ, ਤੇ ਅਰਦਾਸ ਕੀਤੀ ਹੈ ਬਾਬਾ ਗੁਰਬਖਸ਼ ਸਿੰਘ ਜੀ ਵਾਸਤੇ ਗੁਰੂ ਸਾਹਿਬ ਦੇ ਦਰਬਾਰ ਵਿਚ।
ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ,
ਬਾਬਾ ਗੁਰਬਖਸ਼ ਸਿੰਘ ਜੀ ਨੇ ਅਰਦਾਸ ਕੀਤੀ, ਆਖਿਆ ਸਤਿਗੁਰੂ ਜੀ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭ ਜਾਏ।
ਬੋਲੇ ਸੋਨਿਆ,
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਇਹ ਅਰਦਾਸ ਬਾਬਾ ਗੁਰਬਖਸ਼ ਸਿੰਘ ਜੀ ਨੇ ਕੀਤੀ ਹੈ।
ਉਥ ਗਿਲ ਜਨਵਰ ਕਰੀ ਤਿਆਰੀ,
ਬਾਬਾ ਜੀ ਨੇ ਤਿਆਰੀ ਕੀਤੀ, ਬਾਬਾ ਗੁਰਬਖਸ਼ ਸਿੰਘ ਜੀ ਲਾੜੇ ਰੂਪ ਚ ਸਜੇ, ਬਰਾਤ ਜਿਵੇਂ ਪੂਰੀ ਤਿਆਰ ਹੁੰਦੀ ਹੈ, ਤਿਆਰੀ ਕਰ ਲਈ ਹੈ ਮੌਤ ਰੂਪੀ ਲਾੜੀ ਨੂੰ ਵਿਆਹਣ ਵਾਸਤੇ ਗਿਲਜਿਆਂ ਦਾ ਮੁਕਾਬਲਾ ਕਰਨ ਲਈ, ਉਧਰ ਗਿਲਜਿਆਂ ਨੇ ਤਿਆਰੀ ਕੀਤੀ ਹੈ।
ਸਿੰਘਨ ਫੌਜ ਸੁਣੀ ਉਨ ਭਾਰੇ,
ਉਨ੍ਹਾਂ ਨੇ ਸੁਣਿਆ ਕਿ ਸਿੰਘਾਂ ਦੀ ਫੌਜ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ।
ਗਿਲਜਨ ਤੋਪ ਸੰਜੋਏ ਸਵਾਰੇ,
ਗਿਲਜਿਆਂ ਨੇ ਵੀ ਬੜੇ ਬੜੇ ਲੋਹੇ ਦੇ ਟੋਪ ਸਰੀਰ ਤੇ ਧਾਰ ਲਏ, ਸੰਜੋਆ ਬਖਤਰ ਆਪਣੇ ਤਨ ਤੇ ਧਾਰਨ ਕਰ ਲਏ।
ਸਿੰਘ ਰੱਖਿਆ ਵਸਤਰ ਨਾ ਧਾਰੇ,
ਉਧਰ ਗਿਲਜਿਆਂ ਨੇ ਤਾਂ ਲੋਹੇ ਦੀਆਂ ਬਖਤਰਾਂ ਦੀਆਂ ਟੋਪਾਂ ਦੇ ਟੋਪ ਸਰੀਰ ਤੇ ਧਾਰਨ ਕੀਤੇ ਹੋਏ, ਇਧਰ ਸਿੰਘਾਂ ਨੇ ਤਾਂ ਆਪਣੇ ਤਨ ਕੱਜਣ ਵਾਸਤੇ ਪੂਰੇ ਵਸਤਰ ਵੀ ਨਹੀਂ ਧਾਰਨ ਕੀਤੇ ਹੋਏ।
ਗਿਲਜਨ ਸਾਜ ਮਾਰਨ ਕੀ,
ਉਧਰ ਗਿਲਜਿਆਂ ਨੇ ਪੂਰਾ ਸਾਜ ਮਾਰਨ ਵਾਸਤੇ ਕੀਤਾ ਹੋਇਆ ਕਿ ਇਹਨਾਂ ਸਿੰਘਾਂ ਨੂੰ ਮਾਰ ਮੁਕਾਉਣਾ।
ਸਿੰਘਨ ਸਾਜ ਤੇ ਮਰਨੇ ਲਿਓ,
ਸਿੰਘਾਂ ਨੇ ਸਾਜ ਬਣਾਇਆ ਵੀ ਅਸੀਂ ਮਰ ਜਾਣਾ, ਸ਼ਹੀਦੀ ਪਾ ਜਾਣੀ ਹੈ, ਉਹਨਾਂ ਨੇ ਇੱਦਾਂ ਦਾ ਸਾਜ ਬਣਾਇਆ।
ਗਿਲਜਨ ਲੀਨੇ ਲੰਮੇ ਹਥਿਆਰ,
ਗਿਲਜਿਆਂ ਕੋਲ ਲੰਮੇ ਹਥਿਆਰ ਨੇ, ਯਾਨੀ ਕਿ ਦੂਰੋਂ ਚਲਾਉਣ ਵਾਲੀਆਂ ਬੰਦੂਕਾਂ, ਤੋਪਾਂ, ਰੈਕਲੇ, ਜੰਬੂਰ, ਇੱਦਾਂ ਦੇ ਹਥਿਆਰ ਨੇ।
ਤੀਰ ਬੰਦੂਕ ਕਰਾਬੀਨ ਸੁਦਾ,
ਤੀਰ ਦੇ ਬੰਦੂਕਾਂ ਨੇ ਕਰਾਬੀਨਾ ਹਨ।
ਸਿੰਘਨ ਨੇ ਤੋ ਫੜੇ ਹਥਿਆਰ, ਕਰਦ ਕਟਾਰੀ ਤੇਗ ਨਮਸਕਾਰ,
ਕੋਲ ਬੰਦੂਕਾਂ, ਤੋਪਾਂ, ਰਹਿਕਲੇ, ਦੂਰੋਂ ਚੱਲਣ ਵਾਲੇ ਹਥਿਆਰ, ਇਧਰ ਸਿੰਘਾਂ ਕੋਲ ਕਿਰਪਾਨਾਂ ਨੇ, ਸਿੰਘਾਂ ਕੋਲ ਨੇਜੇ ਨੇ, ਸਿੰਘਾਂ ਕੋਲ ਕਰਦਾਂ ਨੇ, ਕਟਾਰਾਂ ਨੇ, ਉਨ੍ਹਾਂ ਨੂੰ ਮੱਥਾ ਟੇਕਦੇ ਨਮਸਕਾਰ ਕਰਦੇ ਨੇ।
ਕੋਈ ਸਿੰਘ ਭੰਗ ਕੋਟਨ ਫੜੇ,
ਸਿੰਘਾਂ ਕੋਲ ਤਾਂ ਕਿਰਪਾਨਾਂ ਵੀ ਨਹੀਂ, ਉਨ੍ਹਾਂ ਕੋਲ ਸੋਟੇ ਨੇ, ਸਲੋਤਰ ਜਿਹੜੇ ਸ਼ਰਦਾਈ ਨੂੰ ਰਗੜਾ ਲਾਈਦਾ, ਉਹ ਮੋਟੇ ਸੋਟੇ ਉਨ੍ਹਾਂ ਸਿੰਘਾਂ ਦੇ ਕੋਲ ਨੇ।
ਸਭ ਤੇ ਮੂਰੇ ਤੋਂ ਹੋਏ ਖੜੇ,
ਸਭ ਤੋਂ ਮੂਰੇ ਹੋ ਕੇ ਅੱਗੇ ਹੋ ਕੇ ਖੜੇ ਹਨ।
ਕਈ ਸਿੰਘ ਚੜ ਘੋੜਨ ਖਲੋਏ,
ਘੋੜਿਆਂ ਤੇ ਖਲੋ ਗਏ ਨੇ ਅੱਗੇ ਵੈਰੀਆਂ ਦਾ ਮੁਕਾਬਲਾ ਕਰਨ ਲਈ।
ਔਰ ਅੱਗੇ ਔਰ
ਜਿਹੜੇ ਸੋਟਿਆਂ ਵਾਲੇ ਸਿੰਘ ਨੇ ਨਾ, ਉਹ ਘੋੜਿਆਂ ਵਾਲਿਆਂ ਨੂੰ ਵੀ ਪਛਾੜ ਕੇ ਅੱਗੇ ਜਾਂਦੇ, ਕਹਿੰਦੇ ਤੁਸੀਂ ਪਿੱਛੇ ਰੋ, ਪਹਿਲਾਂ ਅਸੀਂ ਅੱਗੇ ਹੋ ਕੇ ਲੜਨਾ, ਪਹਿਲਾਂ ਅਸੀਂ ਮਿਲਣੀ ਕਰਨੀ ਹੈ ਦੁਸ਼ਮਣਾਂ ਨਾਲ।
ਆਪ ਵਿੱਚ ਤੇ ਕਰ ਕਰਾਰ, ਤੇ ਆਗੇ ਮੈਂ ਹੋਂਗ ਸਦਾ,
ਆਪਸ ਵਿੱਚ ਇੱਕ ਦੂਜੇ ਨਾਲ ਕਰਾਰ ਕਰਦੇ, ਕਹਿੰਦੇ ਕੋਈ ਨੀ ਹੁਣ ਅੱਗੇ ਖਲੋ ਜਾ, ਪਰ ਜਦੋਂ ਦੁਸ਼ਮਣ ਆਵੇਗਾ ਨਾ, ਤੇਰੇ ਤੋਂ ਪਹਿਲਾਂ ਮੈਂ ਅੱਗੇ ਲੜਨਾ, ਤੇਰੇ ਤੋਂ ਪਹਿਲਾਂ ਅੱਗੇ ਮੈਂ ਸ਼ਹੀਦੀ ਪਾਉਣੀ। ਦੂਜਾ ਕਹਿੰਦਾ ਤੇਰੇ ਤੋਂ ਪਹਿਲਾਂ ਮੈਂ ਸ਼ਹੀਦ ਹੋਣਾ। ਵੇਖੋ ਸ਼ਹੀਦੀ ਹੁਣ ਇਹਨਾਂ ਨੂੰ ਮੌਤ ਕੀ ਮਾਰੇਗੀ, ਜਿਨ੍ਹਾਂ ਨੇ ਮੌਤ ਨੂੰ ਆਪ ਅੰਗੀਕਾਰ ਕੀਤਾ ਹੋਇਆ ਹੈ, ਇਹਨਾਂ ਨੂੰ ਮੌਤ ਨੇ ਕੀ ਮਾਰਨਾ ਸੀ। ਇੱਕ ਦੂਜੇ ਨਾਲ ਕਰਾਰ ਕਰਦੇ ਨੇ, ਕਹਿੰਦੇ ਤੇਰੇ ਨਾਲੋਂ ਪਹਿਲਾਂ ਮੈਂ ਸ਼ਹੀਦੀ ਪਾਉਣੀ ਹੈ, ਦੂਜਾ ਕਹਿੰਦਾ ਮੈਂ ਪਾਉਣੀ ਹੈ।
ਸ਼੍ਰੀ ਗੁਰਬਖਸ਼ ਸਿੰਘ ਜੋ ਹੋਏ ਬਯੋ ਬੁੰਗੇ ਤਿਆਰ।
ਇੱਧਰ ਬਾਬਾ ਗੁਰਬਖਸ਼ ਸਿੰਘ ਜੀ ਤਿਆਰ ਬਰ ਤਿਆਰ ਹੋ ਕੇ ਸ੍ਰੀ ਅਕਾਲ ਬੁੰਗੇ ਤੇ ਅਕਾਲ ਤਖ਼ਤ ਸਾਹਿਬ ਤੇ ਬੈਠੇ ਹਨ।
ਮਨ ਲਾਲਾ ਖੁਸ਼ੀਆਂ ਚਿਤੈ ਸੁਣ ਸੁੰਦਰ ਬੋਮ ਪਿਆ।
ਜਿਵੇਂ ਲਾੜੇ ਨੂੰ ਖੁਸ਼ੀ ਹੁੰਦੀ ਹੈ ਨਾ ਸੁਣ ਕੇ ਵੀ ਮੇਰੀ ਘਰ ਵਾਲੀ ਵਹੁਟੀ ਬੜੀ ਸੁੰਦਰ ਹੈ, ਬੜਾ ਸੋਹਣਾ ਰੂਪ ਹੈ ਤੇ ਉਹਦੇ ਅੰਦਰ ਚਾਓ ਹੁੰਦਾ ਉਹਨੂੰ ਵੇਖਣ ਦਾ। ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਦੇ ਅੰਦਰ ਵੀ ਕੁਝ ਇਹੋ ਜਿਹਾ ਹੀ ਚਾਓ ਹੈ, ਸ਼ਹੀਦੀ ਪ੍ਰਾਪਤ ਕਰਨ ਵਾਸਤੇ, ਮੌਤ ਰੂਪੀ ਲਾੜੀ ਨੂੰ ਵਿਆਹਣ ਵਾਸਤੇ।
ਨਿਸ਼ਾਨ ਝੁਲੇ ਉਹ ਨਗਾਰੇ ਬਜਵਾਏ,
ਨਿਸ਼ਾਨ ਸਾਹਿਬ ਝੁਲ ਰਹੇ ਨੇ ਬਾਬਾ ਜੀ ਦੇ ਨਾਲ, ਨਗਾਰੇ ਵੱਜ ਰਹੇ ਨੇ।
ਰਬਾਬ ਜੋੜੀ ਕਰ ਸ਼ਬਦ ਸੁਗਾਏ।
ਅਬਦਾਲੀ ਜਦੋਂ ਆਏਗਾ ਉਦੋਂ ਲੜਾਂਗੇ, ਉਸ ਤੋਂ ਪਹਿਲਾਂ ਦੀਵਾਨ ਸਜਿਆ ਹੋਇਆ ਅਕਾਲ ਤਖ਼ਤ ਸਾਹਿਬ ਤੇ ਰਬਾਬੀ ਸਿੱਖ ਬੈਠੇ, ਜੋੜੀ ਤੇ ਰਬਾਬ ਵਜਾਉਂਦੇ ਸ਼ਬਦ ਪੜ੍ਹਦੇ ਨੇ ਸਿੰਘ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਦ ਕੀ ਘੋੜੀ ਗਵਾਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਾਣੀ ਘੋੜੀਆਂ ਜੋ ਰਾਗ ਵਡਹੰਸ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ।
ਕਰੇ
ਤੇਜਨੜੀ ਹਰ ਨਵਰੰਗਿਆ ਰਾਮ, ਦੇਹ ਤੇਜਨੜੀ ਹਰ ਨਵਰੰਗਿਆ ਰਾਮ। ਇਹ ਘੋੜੀਆਂ ਸਿੰਘ ਪੜ ਰਹੇ ਨੇ, ਇਹ ਘੋੜੀਆਂ ਗਾ ਰਹੇ ਹਨ।
ਕਰੇ ਫੁਰਮਾਇਸ਼ ਔਰ ਸੁਣਾਏ,
ਘੋੜੀ ਦਾ ਸ਼ਬਦ ਕੋਈ ਸਿੰਘ ਪੜਦਾ ਤੇ ਬਾਬਾ ਜੀ ਫੁਰਮਾਇਸ਼ ਕਰਦੇ। ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਜੀ ਇੱਕ ਘੋੜੀ ਹੋਰ ਗਾਓ, ਸਿੰਘ ਜੀ ਇੱਕ ਘੋੜੀ ਹੋਰ ਸੁਣਾਓ। ਏਦਾਂ ਫਿਰ ਉਹ ਦੂਸਰੀ ਘੋੜੀ ਵੀ ਗਾਉਂਦੇ ਹਨ।
ਰਾਤ ਪਈ ਤੋਂ ਗਿਲ ਜੇ ਆਏ,
ਰਾਤ ਸਾਰੀ ਏਦਾਂ ਹੁੰਦਾ ਰਿਹਾ ਸਮਾਗਮ ਰਾਤ ਨੂੰ। ਕਹਿੰਦੇ ਅਗਲਾ ਦਿਨ ਹੋਇਆ, ਪ੍ਰਾਤ ਹੋਈ, ਦਿਨ ਚੜਿਆ ਤੇ ਗਿਲ ਜੇ ਆ ਪਹੁੰਚੇ ਹਨ।
ਸਿੰਘ ਉਡੀਕਤ ਅੱਗੇ ਥਾਏ,
ਇਹਨਾਂ ਨੇ ਕਿਹੜਾ ਤਿਆਰੀ ਨਹੀਂ ਸੀ ਕੀਤੀ ਹੋਈ, ਉਹ ਤਾਂ ਪਹਿਲਾਂ ਹੀ ਉਡੀਕਦੇ ਸਨ, ਉਹ ਤਾਂ ਪਹਿਲਾਂ ਹੀ ਤਿਆਰੀ ਕਰਕੇ ਉਡੀਕ ਰਹੇ ਸੀ।
ਸਿੰਘ ਚੜ ਅੱਗੇ ਲੜੇ,
ਸਿੰਘ ਅੱਗੇ ਚੜ ਕੇ ਚਲੇ ਗਏ ਲੜਨ ਵਾਸਤੇ, ਜਾ ਕੇ ਲੜਨ ਲੱਗੇ।
ਹੋਏ ਸਜਾਦੈ ਕਈ ਅੱਗੇ ਖੜੇ,
ਜਿਹੜੇ ਪੈਦਲ ਨੇ ਪਿਆਦੇ ਉਹ ਅੱਗੇ ਜਾ ਕੇ ਖੜ ਕੇ ਲੜਦੇ ਹਨ।
ਜੈ ਜੈ ਅੜੈ ਤਹੀ ਤੈ ਮਰੈ,
ਜਿੱਥੇ ਜਿੱਥੇ ਜਾ ਕੇ ਸਿੰਘ ਕੋਈ ਅੜ ਕੇ ਅੜਦਾ ਉਥੇ ਜਾ ਕੇ ਉਹ ਸ਼ਹੀਦੀ ਪਾ ਜਾਂਦਾ, ਪਰ ਪੈਰ ਪਿੱਛੇ ਹਟਾ ਕੇ ਪਿਛਾਂ ਨਹੀਂ ਮੁੜਦਾ।
ਕਿਆ ਬੋਤਨ ਸਿਉ ਥੋੜੇ ਕਰੇ,
ਆਖਿਰਕਾਰ ਉਹ ਹਜ਼ਾਰਾਂ ਵਿਚ ਨੇ, ਇਹ ਕੁਝ ਗਿਣੇ ਚੁਣੇ 30 ਸਿੰਘ ਸਨ, ਉਹ ਹਜ਼ਾਰਾਂ ਵਿਚ 30,000 ਤੋਂ ਵੀ ਵੱਧ ਫੌਜ ਸੀ ਗਿਲਜਿਆਂ ਦੀ। ਹੁਣ ਬਹੁਤਿਆਂ ਨਾਲ ਥੋੜਿਆਂ ਨੇ ਕਿੰਨਾ ਕੁ ਚਿਰ ਅੜਨਾ ਸੀ, ਪਰ ਫਿਰ ਵੀ ਬੜਾ ਲੰਮਾ ਮੁਕਾਬਲਾ ਕੀਤਾ।
ਸ਼ਹੀਦ
ਹੋ ਹੋ ਕੇ ਉਹ ਸੂਰਮੇ ਹੂਰਾਂ ਨੂੰ ਵਰਦੇ ਨੇ, ਬਰੰਗਣਾ ਨੂੰ ਵਰਦੇ ਹਨ।
ਜੀਵਤ ਰਹੇ ਸਦੋੜੇ ਜੰਗਨ,
ਜਿਹੜੇ ਜਿਉਂਦੇ ਰਹਿੰਦੇ ਉਹ ਜੰਗ ਚ ਕਦੇ ਸੱਜੇ ਕਦੇ ਖੱਬੇ ਕਦੇ ਸਾਹਮਣੇ ਦੌੜ ਦੌੜ ਕੇ ਛੂਟ ਛੂਟ ਵੱਟ ਕੇ ਮਾਰਦੇ ਨੇ ਵੈਰੀਆਂ ਨੂੰ।
ਬਗਲ ਚ ਫੇਰਿਓ ਗਿਲਜਨ ਲਏ,
ਉਧਰੋਂ ਗਿਲਜਿਆਂ ਨੇ ਚੁਫੇਰਿਓ ਵਰਗ ਲਿਆ, ਸਿੰਘਾਂ ਨੂੰ ਘੇਰਾ ਪਾਇਆ ਹੋਇਆ।
ਬੇਜ਼ਨ ਬੇਜ਼ਨ ਕੈਸਾ ਵੀ ਤਹੇ,
ਬੇਜ਼ਨ ਬੇਜ਼ਨ ਕਹਿ ਕੇ ਕਹਿੰਦੇ ਮਾਰ ਦਿਓ ਮਾਰ ਦਿਓ, ਇਹਨਾਂ ਨੂੰ ਹੱਲਾ ਕਰਕੇ ਖਤਮ ਕਰ ਦਿਓ। ਏਦਾਂ ਕਹਿ ਕੇ ਸਿੰਘਾਂ ਨੂੰ ਕਤਲ ਕਰਦੇ ਜਾ ਰਹੇ। ਸਿੰਘ ਵੀ ਕੱਲੇ ਨਹੀਂ ਜਾਂਦੇ, ਕਹਿੰਦੇ ਸ਼ਹੀਦੀ ਪਾਵਾਂਗੇ ਪਰ ਤੁਹਾਡੇ ਚੋਂ 5-10 ਦਸਾਂ ਪਠਾਣਾਂ ਨੂੰ ਰੇੜ ਕੇ ਮਰਾਂਗੇ। ਏਦਾਂ ਦਸਾਂ ਦਸਾਂ ਪਠਾਣਾਂ ਨੂੰ ਗਿਲਜਿਆਂ ਨੂੰ ਮਾਰ ਕੇ ਸ਼ਹੀਦੀਆਂ ਪਾਉਂਦੇ ਨੇ।
ਨਿਹੰਗ ਸਿੰਘ ਤਬ ਕਹਿਓ ਪੁਕਾਰ,
ਉਧਰ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਤਖ਼ਤ ਸਾਹਿਬ ਤੇ, ਖਾਲਸਾ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਿਹੜੀ ਬੈਠਣ ਦੀ ਮਰਿਆਦਾ ਹੈ ਉਹ ਬੀਰ ਆਸਣ ਤੇ ਬੈਠਣ ਦੀ ਮਰਿਆਦਾ ਹੈ ਕਿ ਬੀਰ ਆਸਣ ਸੱਜਾ ਗੋਡਾ ਚੁੱਕ ਕੇ ਖੱਬਾ ਗੋਡਾ ਥੱਲੇ ਰਾ ਕੇ ਬੀਰ ਆਸਣ ਤੇ ਬੈਠਣਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਕਿ ਜਦੋਂ ਦੁਸ਼ਮਣ ਆਵੇ ਇਕਦਮ ਉਸੇ ਤਰ੍ਹਾਂ ਉੱਠ ਕੇ ਖਲੋ ਜਾਣਾ। ਬੀਰ ਆਸਣ ਦਾ ਮਤਲਬ ਹੁੰਦਾ ਵੀ ਉਹ ਅੱਧਾ ਖਲੋਤਾ ਹੁੰਦਾ ਅੱਧਾ ਬੈਠਾ ਹੁੰਦਾ, ਨਾ ਉਹ ਬੈਠਿਆ ਨਾ ਖਲੋਤਾ, ਇਕਦਮ ਉਸੇ ਤਰ੍ਹਾਂ ਉੱਠ ਕੇ ਖਲੋ ਜਾਣਾ। ਬਾਬਾ ਗੁਰਬਖਸ਼ ਸਿੰਘ ਜੀ ਦੀ ਆਵਾਜ਼ ਮਾਰੀ, ਖਾਲਸਾ ਜੀ ਹੁਣ ਮੇਰਾ ਸਮਾਂ ਵੀ ਆ ਪਹੁੰਚਿਆ ਹੈ।
ਓ ਸ਼ਹੀਦ ਪਗੇ ਅੱਗੇ ਧਾਰ,
ਮੈਂ ਵੀ ਆਪਣਾ ਪੈਰ ਅੱਗੇ ਧਾਰ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ। ਖਾਲਸਾ ਜੀ ਹੁਣ ਮੈਂ ਸ਼ਹਾਦਤ ਪ੍ਰਾਪਤ ਕਰਨੀ ਹੈ। ਬਾਬਾ ਗੁਰਬਖਸ਼ ਸਿੰਘ ਜੀ ਜਿਵੇਂ ਰਣ ਦੇ ਮੈਦਾਨ ਵਿਚ ਅੱਗੇ ਵੱਧ ਕੇ ਮੂਹਰੇ ਹੋ ਕੇ, ਬੜੀ ਕਮਾਲ ਦੀ ਸ਼ਹੀਦੀ ਬਾਬਾ ਗੁਰਬਖਸ਼ ਸਿੰਘ ਜੀ ਦੀ, ਲੋ ਕੰਡੇ ਖੜੇ ਹੋ ਜਾਂਦੇ ਨੇ ਇਸ ਪਾਵਨ ਸ਼ਹੀਦੀ ਨੂੰ ਸੁਣਦਿਆਂ ਪੜ੍ਹਦਿਆਂ, ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡੀ ਕੌਮ ਦੇ ਇਹੋ ਜਿਹੇ ਮਹਾਨ ਸ਼ਹੀਦ ਨੇ ਜਿਨ੍ਹਾਂ ਸ਼ਹੀਦੀਆਂ ਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ, ਅੱਜ ਅਸੀਂ ਉਹਨਾਂ ਦੀ ਕੁਰਬਾਨੀ ਦੇ ਬਦਲੇ ਸੁੱਖ ਭੋਗ ਰਹੇ ਹਾਂ। ਐਸੇ ਮਹਾਨ ਸ਼ਹੀਦਾਂ ਨੂੰ ਨਮਸਕਾਰ ਹੈ, ਨਮਸਕਾਰ ਹੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿ